गयो सो सबन बुलाए कै पैदा उसे करे मस्सा मारे हो जिन सिंगन आन सो हमको दे।
वाहिगुरु जी का खालसा, वाहिगुरु जी की फतेह। परम सत्कार योग, सन्मान योग गुरु का खास रूप, गुरु खालसा साध संगत, जगत गुरु श्री गुरु ग्रंथ साहिब सचे पातशाह जी महाराज जी दे पवित्र पावन चरणा विच हाजरियां भर के कतर होके अपने जीवन दियां घड़ियां और सवास गुरु लेखे लाउंदियां सफला कर रहे हो। उथे अज नाल जगत गुरु श्री गुरु ग्रंथ साहिब जी महाराज जी का संपूर्णता दिवस बहुत ही श्रद्धा भावना अदब ते सत्कार सहित मना रहे। अज दे दिन गुरु कांशी श्री दमदमा साहब जिस पवित्र पावन अस्थान ते गरीब नवाज गुरु कलगीधर ने वरदान दिता, बैल बुद्ध नर यहां पढ़े हैं, तत् ज्ञान को वह सुख लै हैं कि जेड़े बैल बुद्धि वाले मूर्ख ते ढोर बुद्धि वाले मनुख ने वह भी इत्थे आ के पढ़ लिख के विद्वान होणगे। गुरु की काशी इत्थे जदों सतगुरु दमदमा साहब पहुंचे जंगा युद्धा तो वेले होके, महाराज जी ने विचार कीती कि हुण समा है कि नौवें पातशाह श्री गुरु तेग बहादुर साहब जी दी बाणी श्री गुरु ग्रंथ साहब जी विच दर्ज करके श्री गुरु ग्रंथ साहब जी दा स्वरूप संपूर्ण कर दिता जावे। तां उस वक्त गुरदेव ने बाबा धीरमल जी दे पासों श्री गुरु ग्रंथ साहब जी दे स्वरूप दी मंग कीती, जेड़ा पावन स्वरूप भाई गुरदास जी ने लिखिया सी और पंजवें पातशाह ने लिखवाया सी। वो दिन भी आ 2 सितंबर नूं पहला प्रकाश उत्सव आ रहा। वो स्वरूप श्री गुरु ग्रंथ साहब जी का जदों मंगया ते धीरमल ने आख्या जे गुरु एडा कामल है ते आप लिख लवे। ये सुन के कलगीधर पातशाह जी महाराज जी ने अपने निजी आत्मक बल दे नाल श्री गुरु ग्रंथ साहब जी का उचारण किया और शहीद भाई मनी सिंह जी जिन्हां दी शहीदी का प्रसंग आपां कुछ दिन पहला विचारिया ते सरवण किया है। भाई साहब भाई मनी सिंह शहीद उन्होंने लिखारी बन के श्री गुरु ग्रंथ साहब जी दे लिखण की सेवा की और शहीद बाबा दीप सिंह जी ओ नाल सहायक बन के कलमा घड़न की सेवा करते ने। 9 महीने 9 दिन ते 9 पलों विच श्री गुरु ग्रंथ साहब जी महाराज जी का संपूर्ण स्वरूप लिखवा के तैयार किया गया और गुरुदेव दे पावन स्वरूप की संपूर्णता अज दे दिन कर दिती कि आने वाले समय विच कि हुण किसे नूं ये इजाजत नहीं है कि कोई श्री गुरु ग्रंथ साहब जी की बाणी नाल छेड़छाड़ करे, अपनी मर्जी नाल कुछ विच वध घट लिखे। संपूर्ण कर दिता 10वें पातशाह ने 9वें पातशाह जी की बाणी विच दर्ज करके। वह संपूर्णता दिवस अज सारी संगत मना रही है। वध तो वध गुरबाणी नाल जुड़िए, गुरबाणी का अभ्यास करिए, गुरबाणी पढ़िए ते गुरबाणी नूं विचारीए। लड़ीवार इतिहास की कथा सरवण कर रहे हो। पत्ता पत्ता सिंघां दा दुश्मन बन गया जकरीए खां ने, कहिंदा मैं पंजाब दे खिते विच सिंघ रहण ही नहीं दिते। बहुत सारे सिंघ दूसरे इलाकियां दे विच जा निकले ने। उन्हां विचों सरदार मताब सिंह जी मीरां कोटिया भी जयपुर के इलाके च जा पहुंचे ने। ਇਹ ਸੁਣ ਕੇ ਹੋਰ ਵੀ ਕਈ ਸਿੰਘ ਇਹਨਾਂ ਦੇ ਕੋਲ ਉੱਥੇ ਪਹੁੰਚੇ ਨੇ। ਉਹ ਜਦੋਂ ਮਿਲੇ ਤੇ ਸਰਦਾਰ ਮਹਿਤਾਬ ਸਿੰਘ ਨੇ ਪੁੱਛਿਆ ਕਿ ਪੰਜਾਬ ਦਾ ਹਾਲ ਦੱਸੋ ਕੀ ਹੈ। ਉਹਨਾਂ ਆਖਿਆ ਜੀ ਦੱਸਦਿਆਂ ਜ਼ੁਬਾਨ ਫਟਦੀ ਹੈ, ਕਲੇਜਾ ਫਟਦਾ ਹੈ ਜੋ ਉੱਥੇ ਹਾਲਾਤ ਨੇ। ਮੱਸਾ ਰੰਗੜ ਮੰਡਿਆਲੇ ਦਾ ਰਹਿਣ ਵਾਲਾ ਪਾਪੀ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ, ਨੱਚਣੀਆਂ ਨਚਾ ਰਿਹਾ, ਵੇਸ਼ਵਾਵਾਂ ਦਾ ਨਾਚ ਕਰਾ ਰਿਹਾ ਦਰਬਾਰ ਵਿੱਚ। ਸੁਣਦਿਆਂ ਸਰਦਾਰ ਮਹਿਤਾਬ ਸਿੰਘ ਨੂੰ ਚਿੱਪ ਚੜ੍ਹੀ, ਇੱਕਦਮ ਬੀ ਰਸ ਖੌਲਿਆ ਕਿ ਕੋਈ ਸਿੰਘ ਰਿਹਾ ਨਹੀਂ ਉੱਥੇ, ਕਿ ਸਿੰਘਾਂ ਦਾ ਤੱਤ ਖਤਮ ਹੋ ਗਿਆ। ਉਹਨਾਂ ਆਖਿਆ ਤੂੰ ਵੀ ਤਾਂ ਸਿੰਘ ਹੈ, ਜਿਵੇਂ ਤੂੰ ਇੱਥੇ ਜਾਨ ਬਚਾਉਣ ਲਈ ਆਇਆ, ਇੱਦਾਂ ਦੂਜੇ ਵੀ ਜਾਨ ਬਚਾਉਣ ਵਾਸਤੇ ਇੱਧਰ ਉੱਧਰ ਲੁਕੇ ਹੋਏ ਨੇ। ਪੰਥ ਦੀ ਸ਼ਰਨ ਵਿੱਚ ਸਰਦਾਰ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਜੀ ਨੇ ਖਾਲਸੇ ਨੂੰ ਨਮਸਕਾਰ ਕਰਕੇ ਆਗਿਆ ਮੰਗੀ, ਖਾਲਸਾ ਜੀ ਆਗਿਆ ਦਿਓ ਤੇ ਅਰਦਾਸ ਕਰੋ ਕਿ ਅਸੀਂ ਪਾਪੀ ਨੂੰ ਦੰਡ ਦੇ ਸਕੀਏ। ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲੇ ਦੋਵੇਂ ਸਿੰਘ ਚੱਲੇ ਨੇ ਸ੍ਰੀ ਦਰਬਾਰ ਸਾਹਿਬ। ਕਿਸੇ ਤਰੀਕੇ ਆ ਪਹੁੰਚੇ ਨੇ, ਹਨੇਰੀ ਚੱਲਦੀ ਸੀ, ਮੁੰਡਾਸਾ ਮੂੰਹ ਤੇ ਮਾਰ ਲਿਆ ਸਿਪਾਹੀ, ਗਰਮੀ ਹੋਣ ਕਰਕੇ ਕੋਈ ਆਰਾਮ ਕਰ ਰਿਹਾ, ਕੋਈ ਸੁਸਤਿਆ ਹੋਇਆ ਤੇ ਦਰਬਾਰ ਸਾਹਿਬ ਦੇ ਕੋਲ ਆ ਕੇ ਲਾਚੀ ਬੇਰੀ ਨਾਲ ਘੋੜੇ ਬੱਧੇ। ਹਰਿਮੰਦਰ ਸਾਹਿਬ ਵਿੱਚ ਜਦੋਂ ਪਹੁੰਚੇ ਤੇ ਵੇਸ਼ਿਆ ਨੱਚ ਰਹੀ ਸੀ ਰਾਗ ਰੰਗ ਵਿੱਚ, ਮੱਸਾ ਰੰਗੜ ਮਸਤ ਬੈਠਾ ਸੀ, ਪਾਪੀ ਦਾ ਸਿਰ ਵੱਢਿਆ ਔਰ ਨੇਜੇ ਤੇ ਟੰਗ ਕੇ ਵਿੱਚੋਂ ਹੀ ਸਾਰੀਆਂ ਤੁਰਕਾਂ ਦੀਆਂ ਫੌਜਾਂ ਚੋਂ ਹਰਨ ਭਰਨ ਹੋ ਗਏ। ਤੁਰਕ ਦੰਗ ਹੋ ਗਏ ਕਿ ਅਚਾਨਕ ਇਹ ਕਿੱਥੋਂ ਆਏ ਸਨ ਬਿਜਲੀ ਵਾਂਗੂ, ਇੱਕਦਮ ਅਲੋਪ ਹੋ ਗਏ, ਕਿੱਥੇ ਜਾ ਕੇ ਮਿਲ ਗਏ, ਅਭੇਦ ਹੋ ਗਏ, ਨਜ਼ਰ ਨਹੀਂ ਆਏ। ਮੱਸੇ ਰੰਗੜ ਦਾ ਪਰਿਵਾਰ ਜੋ ਮੰਡਿਆਲੇ ਪਿੰਡ ਰਹਿੰਦਾ ਸੀ ਬੜੇ ਦੁਖੀ ਹੋਏ। ਇਹ ਲਾਹੌਰ ਦੇ ਸੂਬੇ ਕੋਲ ਜਾ ਕੇ ਇਹਨਾਂ ਨੇ ਪੁਕਾਰ ਕੀਤੀ ਕਿ ਜਾਂ ਤਾਂ ਤੂੰ ਨਵਾਬੀ ਕਰਨੀ ਛੱਡ ਦੇ, ਜਾਂ ਫਿਰ ਸਾਡਾ ਜਿਹੜਾ ਮੱਸਾ ਰੰਗੜ ਹੈ ਉਹਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਪਕੜ ਕੇ ਸਾਡੇ ਹਵਾਲੇ ਕਰ, ਨਹੀਂ ਤਾਂ ਅਸੀਂ ਦਿੱਲੀ ਜਾ ਕੇ ਪੁਕਾਰ ਕਰਾਂਗੇ। ਜ਼ਕਰੀਏ ਨੇ ਉਸ ਵਕਤ ਜਿੰਨੇ ਇਹਦੇ ਆਪਣੇ ਖਾਸ ਮੁਖਬਰ ਸਨ ਸਿੰਘਾਂ ਨੂੰ ਫੜਾਉਣ ਵਾਲੇ, ਚੌਧਰੀ ਸਾਹਿਬ ਰਾਏ, ਹਰਭਗਤ ਨਿਰੰਜਨੀਆਂ, ਰਾਮਾ ਰੰਧਾਵਾ, ਕਰਮਾ ਛੀਨਾ, ਇਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਿਆ ਔਰ ਇਹਨਾਂ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਵੀ ਦੱਸੋ ਤੁਸੀਂ ਤਾਂ ਕਹਿੰਦੇ ਸੀ ਸਿੰਘ ਰਹਿਣ ਨਹੀਂ ਦਿੱਤੇ, ਕਿੱਥੋਂ ਆ ਗਏ ਜਿਹੜੇ ਦਿਨੇ ਦੁਪਹਿਰੀ ਮੱਸੇ ਰੰਗੜ ਦਾ ਸਿਰ ਵੱਢ ਕੇ ਚਲੇ ਗਏ। ਮੈਨੂੰ ਉਹ ਮੱਸੇ ਰੰਗੜ ਦੇ ਜਿਹੜੇ ਕਾਤਲ ਨੇ ਉਹ ਜ਼ਮੀਨ ਚੋਂ ਵੀ ਭਾਵੇਂ ਪ੍ਰਗਟ ਕਰਕੇ ਦਿਓ, ਤੁਹਾਨੂੰ ਦੇਣੇ ਪੈਣਗੇ, ਨਹੀਂ ਤਾਂ ਫਿਰ ਤੁਸੀਂ ਆਪਣਾ ਹਿਸਾਬ ਲਾ ਲਿਆ ਜੇ ਉਹ ਕਾਤਲ ਨਾ ਮਿਲੇ ਤੇ ਤੁਹਾਡੀ ਕੀ ਹਾਲਤ ਹੋਵੇਗੀ। ਇਸ ਪ੍ਰਕਾਰ ਦੇ ਨਾਲ ਸੂਬਾ ਲਾਹੌਰ ਆਪਣੇ ਇਹਨਾਂ ਸਾਰੇ ਮੁਖਬਰਾਂ ਦੇ ਨਾਲ ਰਲ ਕੇ ਸਲਾਹਾਂ ਕਰ ਰਿਹਾ। ਆਓ ਇਹ ਇਤਿਹਾਸ ਦੀ ਕਥਾ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪੰਥ ਦਾ, ਗੁਰੂ ਖਾਲਸੇ ਦਾ ਧਿਆਨ, ਉਹਨਾਂ ਦੀ ਕਮਾਈ ਦਾ ਧਿਆਨ, ਉਹਨਾਂ ਦੀ ਕੁਰਬਾਨੀ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਕਯੋ ਸੋ ਸਕਲ ਸਭਨ ਬੁਲਾਏ ਕੈ ਪੈਦਾ ਉਸੇ ਕਰਿਓ।
ਇਹਨੇ ਜਿੰਨੇ ਸੀ ਨਾ ਚੌਧਰੀ ਸਾਹਿਬ ਰਾਏ, ਰਾਮਾ ਰੰਧਾਵਾ, ਮਜੀਠੇ ਦੇ ਜਿੰਨੇ ਸਰਦਾਰ ਸਨ ਜਿਨ੍ਹਾਂ ਨੂੰ ਜਗੀਰਾਂ ਦਿੱਤੀਆਂ ਹੋਈਆਂ ਸਨ ਤੇ ਹੋਰ ਵੀ ਜਿਹੜੇ ਹਰ ਭਗਤ ਨਿਰੰਜਨੀਏ ਵਰਗੇ, ਉਹ ਸਾਰੇ ਆਪਣੇ ਕੋਲ ਸੱਦ ਲਏ, ਬੁਲਾ ਲਏ। ਉਹਨਾਂ ਨੂੰ ਜ਼ਕਰੀਆ ਕਹਿੰਦਾ ਬੁਲਾ ਕੇ ਕਿ ਜਿਵੇਂ ਮਰਜ਼ੀ ਹੋਵੇ, ਤੁਸੀਂ ਜਿਹੜੇ ਮੱਸੇ ਰੰਗੜ ਦੇ ਕਾਤਲ ਨੇ, ਜਿਨ੍ਹਾਂ ਨੇ ਮੱਸੇ ਰੰਗੜ ਨੂੰ ਮਾਰਿਆ, ਉਹ ਕਾਤਲ ਜਿੱਥੋਂ ਮਰਜ਼ੀ ਪੈਦਾ ਕਰਕੇ ਮੈਨੂੰ ਦਿਓ।
ਮੱਸਾ ਮਾਰਿਓ ਜਿਨ ਸਿੰਘਨ ਆਨ ਸੋ ਹਮ ਕੋ ਦਿਓ।
ਜਿਨ੍ਹਾਂ ਸਿੰਘਾਂ ਨੇ ਮੱਸੇ ਰੰਗੜ ਨੂੰ ਦਿਨੇ ਦੁਪਹਿਰੀ ਜਾ ਕੇ ਮਾਰ ਕੇ ਮੁਕਾ ਦਿੱਤਾ, ਉਹਦਾ ਸਿਰ ਤੱਕ ਵੱਢ ਕੇ ਲੈ ਗਏ, ਧੜ ਦੇ ਨਾਲੋਂ ਵੱਖਰਾ ਕਰਕੇ ਲੈ ਗਏ, ਉਹ ਸਿੰਘ ਮੈਨੂੰ ਫੜਾਓ। ਕਿੱਥੇ ਨੇ ਉਹ ਸਿੰਘ, ਕੌਣ ਨੇ ਭਲਾ ਉਹ ਜਿਹੜੇ ਇਸ ਤਰ੍ਹਾਂ ਆਏ ਨੇ ਦਲੇਰੀ ਕਰਕੇ, ਉਹ ਮੇਰੇ ਹਵਾਲੇ ਕਰੋ।
ਜੋ ਪਈ ਨਹੀਂ ਤੂੰ ਤੁਮਕੋ ਸਾਥ ਮਿਲਾਵੇ।
ਇਹਨੇ ਕਹਿ ਦਿੱਤਾ ਉਹ ਹਰ ਭਗਤ ਨਿਰੰਜਨੀਏ, ਚੌਧਰੀ ਸਾਹਿਬ ਰਾਏ, ਕਰਮੇ ਛੀਨੇ ਨੂੰ ਸਾਰਿਆਂ ਨੂੰ ਕਹਿੰਦਾ, ਕਹਿੰਦਾ ਜੇ ਤੁਸੀਂ ਉਹ ਬੰਦੇ ਮੈਨੂੰ ਨਾ ਫੜਾਏ ਜਿਹੜੇ ਮੱਸੇ ਰੰਗੜ ਦੇ ਕਾਤਲ ਨੇ, ਤੇ ਮੈਂ ਤੁਹਾਨੂੰ ਵੀ ਉਹਨਾਂ ਨਾਲ ਹੀ ਰਲਾ ਦਿਆਂਗਾ, ਤੁਹਾਨੂੰ ਵੀ ਉਹਨਾਂ ਦੇ ਨਾਲ ਹੀ ਮਿਲਾ ਦਿਆਂਗਾ।
ਤੁਮਰੀ ਵੀ ਹਮ ਜਾਨ ਗਵਾਵਾ,
ਜੇ ਉਹ ਮੈਂ ਮਾਰਾਂਗਾ ਤੇ ਤੁਹਾਡੀ ਵੀ ਜਾਨ ਮੁਕਾ ਦਿਆਂਗਾ, ਤੁਹਾਨੂੰ ਵੀ ਖਤਮ ਕਰ ਦਿਆਂਗਾ ਉਹਨਾਂ ਦੇ ਨਾਲ ਹੀ।
ਸਿੰਘਨ ਕੋ ਤੁਮ ਸਿੰਘਨ ਕੋ ਜੁਮਾ ਤੁਮ ਕੀਆ,
ਕਿਉਂਕਿ ਸਿੰਘਾਂ ਦਾ ਜੁਮਾ ਤੁਸੀਂ ਲਿਆ ਸੀ ਆਪਣੇ ਸਿਰ ਤੇ ਕਿ ਤੂੰ ਸਾਨੂੰ ਜਗੀਰਾਂ ਦੇ, ਅਸੀਂ ਬਦਲੇ ਚ ਸਾਰੇ ਸਿੰਘ ਮਰਵਾ ਦਿਆਂਗੇ। ਔਰ ਤੁਸੀਂ ਇਹ ਕਹਿੰਦੇ ਵੀ ਸੀ ਕਿ ਸਾਰੇ ਸਿੰਘ ਅਸੀਂ ਖਤਮ ਕਰ ਦਿੱਤੇ ਨੇ, ਕੋਈ ਸਿੰਘ ਰਹਿਣ ਨਹੀਂ ਦਿੱਤਾ।
ਤੁਮ ਕਹੋ ਸਿੰਘ ਅਮਰੈਨ ਨਾ ਦੀਆ,
ਤੁਸੀਂ ਤਾਂ ਮੈਨੂੰ ਆ ਕੇ ਟਾਰਾ ਮਾਰ ਮਾਰ ਕੇ ਛਾਤੀ ਤੇ ਹੱਥ ਮਾਰ ਮਾਰ ਕਹਿੰਦੇ ਸੀ ਕਿ ਜ਼ਕਰੀਆ ਖਾਨ ਅਸੀਂ ਤਾਂ ਕੋਈ ਸਿੰਘ ਰਹਿਣ ਹੀ ਨਹੀਂ ਦਿੱਤਾ, ਪੰਜਾਬ ਦੇ ਇਲਾਕੇ ਚ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਇਸ ਇਲਾਕੇ ਵਿਚ ਹੁਣ ਕੋਈ ਸਿੰਘ ਬਾਕੀ ਨਹੀਂ ਰਿਹਾ।
ਜਹਾਂ ਰਹੇ ਸਿੰਘ ਹਮੈਂ ਬਤਾਵੋ,
ਪਰ ਹੁਣ ਆਹ ਦੋ ਸਿੰਘ ਕਿੱਥੋਂ ਆ ਗਏ, ਇਹ ਅਚਾਨਕ ਕਿਹੜੀ ਹਵਾ ਦੇ ਵਿਚੋਂ ਨਿਕਲ ਆਏ, ਕਿਹੜੇ ਆਕਾਸ਼ ਵਿਚੋਂ ਉਤਰ ਆਏ ਗੈਬੀ ਫਰਿਸ਼ਤੇ ਬਣ ਕੇ, ਕਿ ਜਿਨ੍ਹਾਂ ਨੇ ਆ ਕੇ ਮੱਸੇ ਰੰਗੜ ਦਾ ਦਿਨੇ ਦੁਪਹਿਰੀ ਸਿਰ ਵੱਢ ਲਿਆ। ਦੱਸੋ ਹੁਣ ਇਹ ਸਿੰਘ ਕਿੱਥੇ ਰਹਿ ਰਹੇ ਨੇ, ਇਸ ਵੇਲੇ ਕਿੱਥੇ ਰਹਿ ਕੇ ਆਪਣਾ ਸਮਾਂ ਬਤੀਤ ਕਰ ਰਹੇ ਨੇ।
ਜਿਸ ਜਗ੍ਹਾ ਕੀ ਮਿੱਟੀ ਪੁਟਾਵੋ,
ਜਿਸ ਜਗ੍ਹਾ ਤੇ ਇਹ ਸਿੰਘ ਰਹਿ ਰਹੇ ਨੇ, ਜਿੱਥੋਂ ਦੇ ਰਹਿਣ ਵਾਲੇ ਨੇ, ਜਿੱਥੇ ਇਹਨਾਂ ਦਾ ਨਿਵਾਸ ਹੈ, ਜਿੱਥੇ ਇਹਨਾਂ ਦਾ ਪਿੰਡ ਹੈ, ਮੈਂ ਉਸ ਪਿੰਡ ਦੀ ਮਿੱਟੀ ਉਡਾ ਕੇ ਰੱਖ ਦਿਆਂਗਾ, ਉਹਦੀਆਂ ਜੜ੍ਹਾਂ ਤੱਕ ਨਹੀਂ ਰਹਿਣ ਦੇਹਾਂਗਾ।
ਰਹਿ ਸਿੰਘ ਜਾਂ ਨਗਰੀ ਮਾਹੇ,
ਦੱਸੋ ਕਿਹੜੀ ਨਗਰੀ ਵਿੱਚ ਇਹੋ ਜਿਹੇ ਸਿੰਘ ਰਹਿੰਦੇ ਨੇ, ਜਿਹੜੇ ਇਹ ਕਤਲ ਕਰਕੇ ਗਏ ਨੇ, ਮੱਸੇ ਰੰਗੜ ਦਾ ਸਿਰ ਵੱਢ ਕੇ ਗਏ ਨੇ, ਉਹ ਕਿਹੜੀ ਨਗਰੀ ਚ ਰਹਿੰਦੇ ਹਨ।
ਕਰੋ ਕਤਲ ਕਿਚ ਢੀਲ ਨਾ ਕਾਹੇ,
ਮੈਂ ਉਹ ਸਾਰਾ ਨਗਰ ਪੀੜ ਕੇ ਰੱਖ ਦਿਆਂਗਾ, ਉਹ ਸਾਰੇ ਨਗਰ ਨੂੰ ਕਤਲ ਕਰਕੇ ਰੱਖ ਦਿਆਂਗਾ, ਕੋਈ ਰੰਚਕ ਮਾਤਰ ਵੀ ਢਿੱਲ ਮੱਠ ਨਹੀਂ ਰੱਖਣੀ।
ਦੋਹੇਰਾ ਜੋ ਬਤਾਵੇ ਸਿੰਘ ਕੋ ਨਾਮ ਧਾਮ ਉਹ ਗ੍ਰਾਮ।
ਹਾਂ ਸੁਣ ਲਓ, ਤੁਹਾਡੇ ਵਿੱਚੋਂ ਜਿਹੜਾ ਵੀ ਮੈਨੂੰ ਉਸ ਸਿੰਘ ਦਾ ਨਾਮ, ਉਹਦਾ ਘਰ ਕਿੱਥੇ ਆ, ਉਹਦੇ ਪਿੰਡ ਬਾਰੇ ਜਿਹੜਾ ਜਿਹੜਾ ਵੀ ਦੱਸੇਗਾ,
ਦੀਵੇ ਤਿਸੇ ਫੜਾਏ ਜੋ ਪਾਵੇ ਘਨੋ ਇਨਾਮ।
ਉਸ ਸਿੰਘ ਨੂੰ ਜਿਹੜਾ ਮੈਨੂੰ ਫੜਾ ਦੇਵੇਗਾ, ਮੇਰੇ ਹਵਾਲੇ ਕਰ ਦੇਵੇਗਾ ਫੜਾ ਕੇ, ਮੈਂ ਉਹਨੂੰ ਬਦਲੇ ਵਿੱਚ ਇਨਾਮ ਦਿਆਂਗਾ, ਮੂੰਹ ਮੰਗੀਆਂ ਜਗੀਰਾਂ ਦੇਵਾਂਗਾ।
ਹਰ ਭਗਤ ਨਿਰੰਜਨੀ ਐਸੀ ਕਹਿਓ,
ਲਾਗੇ ਹੀ ਹਰ ਭਗਤ ਨਿਰੰਜਨੀਆਂ ਬੈਠਾ ਸੀ, ਪਾਪੀ ਇਹ ਜੰਡਿਆਲੇ ਦਾ ਰਹਿਣ ਵਾਲਾ ਸੀ, ਗੁਰੂ ਲੋਪੀ ਗੁਰੂ ਘਾਤੀ ਇਹਨੇ ਬੜੇ ਸਿੰਘ ਮਰਵਾਏ, ਬੜੇ ਸਿੰਘ ਸ਼ਹੀਦ ਕਰਾਏ ਸੀ ਇਸ ਪਾਪੀ ਹਰ ਭਗਤ ਨਿਰੰਜਨੀਏ ਨੇ, ਇਹ ਕੋਲੋਂ ਬੋਲਿਆ ਕਹਿਣ ਲੱਗਾ ਸੂਬੇ ਲਾਹੌਰ ਨੂੰ।
ਮਹਤਾਬ ਸਿੰਘ ਇੱਕ ਭੰਗੋ ਭਇਓ,
ਕਹਿਣ ਲੱਗਾ ਜੀ ਮੈਂ ਜਾਣਦਾ ਉਸ ਕਾਤਲ ਬਾਰੇ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ, ਮੈਨੂੰ ਉਹਦੀ ਖਬਰ ਮਿਲੀ ਹੈ, ਪਤਾ ਲੱਗਾ ਕਿ ਉਹ ਇੱਧਰ ਪੰਜਾਬ ਦੇ ਇਲਾਕੇ ਚ ਫਿਰ ਰਿਹਾ, ਇਸ ਵੇਲੇ ਮਾਝੇ ਦੇ ਇਲਾਕੇ ਚ, ਮੈਨੂੰ ਉਹਦੇ ਬਾਰੇ ਪਤਾ ਲੱਗਾ, ਉਹਦਾ ਨਾਂ ਹੈ ਮਹਤਾਬ ਸਿੰਘ ਭੰਗੂ, ਭੰਗੂ ਉਹਦਾ ਗੋਤਰ ਹੈ, ਮਹਤਾਬ ਸਿੰਘ ਉਹਦਾ ਨਾਂ ਹੈ।
ਮੀਰਾ ਕੋਟ ਦੱਸਿਓ ਗਰਾਮ,
ਔਰ ਉਹਦਾ ਪਿੰਡ ਹੈ ਮੀਰਾ ਕੋਟ, ਉਹ ਮੀਰਾ ਕੋਟ ਪਿੰਡ ਦਾ ਰਹਿਣ ਵਾਲਾ ਹੈ।
ਅੰਮ੍ਰਿਤਸਰ ਤੇ ਤ੍ਰੈ ਕੋਠਾ,
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ 3 ਕੋਹ ਦੀ ਦੂਰੀ ਤੇ ਉਹਦਾ ਪਿੰਡ ਹੈ ਮੀਰਾ ਕੋਟ, ਜਿਸ ਪਿੰਡ ਦੇ ਵਿਚ ਉਹ ਰਹਿ ਰਿਹਾ, ਜਿਸ ਪਿੰਡ ਦੇ ਵਿਚ ਉਹਦਾ ਨਿਵਾਸ ਹੈ।
ਵੀਰ ਸੁਕੰਬਰ ਅਲੀ ਜਗੀਰ,
ਉਹ ਜਿਹੜੀ ਪਿੰਡ ਦੀ ਜਗੀਰ ਹੈ, ਉਹ ਪਿੰਡ ਦਾ ਜਿਹੜਾ ਇਲਾਕਾ ਹੈ, ਉਹ ਇਲਾਕਾ ਪੀਰ ਸੁਕੰਬਰ ਅਲੀ ਦੇ ਅਧੀਨ ਹੈ, ਪੀਰ ਸੁਕੰਬਰ ਅਲੀ ਦੀ ਉਹ ਪਿੰਡ ਦੀ ਜਗੀਰ ਉਹਦੇ ਕੋਲ ਹੈ।
ਸਾਦਈ ਕਰਪਨੋ ਪੀਰ,
ਖੁਦ ਦਿੱਲੀ ਦੇ ਬਾਦਸ਼ਾਹ ਨੇ ਉਹਨੂੰ ਆਪਣਾ ਪੀਰ ਜਾਣ ਕੇ ਉਸ ਪਿੰਡ ਦੀ ਜਗੀਰ ਪੀਰ ਸੁਕੰਬਰ ਅਲੀ ਨੂੰ ਦਿੱਤੀ ਹੋਈ ਹੈ।
ਨਵਾਬ ਸੈਯਦ ਲਿਓ ਬੁਲਾਏ,
ਇਹ ਸੁਣ ਕੇ ਨਵਾਬ ਨੇ ਉਸੇ ਵੇਲੇ ਆਪਣੇ ਸੈਯਦ ਨੂੰ ਬੁਲਾਇਆ ਸੱਦਿਆ।
ਸਾਥੈ ਦੀਨੋ ਉਸੈ ਚੜਾਏ,
ਉਹ ਜਿਹੜਾ ਪੀਰ ਸੁਕੰਬਰ ਅਲੀ ਸੀ ਉਹਨੂੰ ਵੀ ਬੁਲਾ ਲਿਆ ਵੀ ਤੇਰੀ ਜਗੀਰ ਦੇ ਵਿਚ ਆਹ ਕੰਮ ਹੋ ਰਿਹਾ, ਤੇਰੀ ਜਗੀਰ ਦੇ ਪਿੰਡ ਦੇ ਵਿਚ ਰਹਿਣ ਵਾਲੇ ਸਿੰਘਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ, ਉਹਨੂੰ ਵੀ ਬੁਲਾ ਲਿਆ, ਉਹਦੇ ਨਾਲ ਆਪਣੀ ਫੌਜ ਚੜਾ ਦਿੱਤੀ।
ਤੁਮਰੋ ਪਿੰਡ ਕਰ ਕਤਲ ਨਾ ਕਰੋ,
ਕਹਿਣ ਲੱਗਾ
ਰਾਕਨ ਤੇ ਤੁਮ ਨਾ ਡਰੋ,
ਕਹਿਣ ਲੱਗਾ ਜੀ ਉਹ ਤੁਹਾਡਾ ਪਿੰਡ ਹੈ, ਇਸ ਕਰਕੇ ਮੈਂ ਉਹ ਕਤਲ ਨਹੀਂ ਕਰਾਂਗਾ। ਸੁਕੰਬਰ ਅਲੀ ਨੂੰ ਕਹਿੰਦਾ ਜ਼ਕਰੀਆ, ਕਹਿੰਦਾ ਨਹੀਂ ਤਾਂ ਮੈਂ ਸਾਰਾ ਪਿੰਡ ਖੇ ਬਣਾ ਕੇ ਰੱਖ ਦੇਣਾ ਸੀ, ਸਾਰਾ ਪਿੰਡ ਕਤਲ ਕਰਕੇ ਰੱਖ ਦੇਣਾ ਸੀ, ਪਰ ਉਹ ਤੇਰੀ ਜਗੀਰ ਹੈ, ਉਹ ਤੇਰਾ ਪਿੰਡ ਹੈ, ਤੇਰਾ ਪਿੰਡ ਹੋਣ ਕਰਕੇ ਮੈਂ ਉਸ ਪਿੰਡ ਨੂੰ ਕਤਲ ਨਹੀਂ ਕਰ ਰਿਹਾ। ਤੂੰ ਉੱਥੇ ਸਿੰਘ ਰੱਖੇ ਹੋਏ ਨੇ ਉਸ ਪਿੰਡ ਚ, ਤੇਰੇ ਉਸ ਪਿੰਡ ਦੇ ਵਿੱਚ ਸਿੰਘ ਰਹਿੰਦੇ ਨੇ, ਤੈਨੂੰ ਡਰ ਨਹੀਂ, ਤੈਨੂੰ ਭੈ ਤੇ ਖੌਫ ਨਹੀਂ ਆਉਂਦਾ ਸਾਡਾ ਕਿ ਤੂੰ ਆਪਣੇ ਪਿੰਡ ਦੇ ਵਿੱਚ ਸਿੰਘਾਂ ਨੂੰ ਪਨਾਹ ਦਿੱਤੀ ਹੋਈ ਹੈ।
ਦੋਹੇਰਾ ਫੌਜ ਜਾਏ ਪਿੰਡ ਘੇਰਿਓ, ਸੈਯਦ ਕੱਚ ਨਾ ਬਸਾਏ।
ਇਹ ਜਿਹੜਾ ਪੀਰ ਸੁਕੰਬਰ ਅਲੀ ਸੀ, ਇਹ ਥੋੜੀ ਬਹੁਤੀ ਹਮਦਰਦੀ ਅੰਦਰੋਂ ਸਿੰਘਾਂ ਨਾਲ ਰੱਖਦਾ ਵੀ ਸੀ, ਇਹਦਾ ਹੁਣ ਕੋਈ ਵੱਸ ਨਾ ਚੱਲਿਆ। ਜਦੋਂ ਜ਼ਕਰੀਏ ਨੇ ਇਹਦੇ ਤੇ ਹੁਕਮ ਲਾਗੂ ਕਰ ਦਿੱਤਾ, ਫੌਜ ਭੇਜ ਦਿੱਤੀ ਆਪਣੀ, ਇਹਦਾ ਫਿਰ ਕੋਈ ਵੱਸ ਨਹੀਂ ਚੱਲਿਆ ਤੇ ਫੌਜ ਨੇ ਲਾਹੌਰ ਤੋਂ ਆ ਕੇ ਪਿੰਡ ਮੀਰਾ ਕੋਟ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ।
ਨੱਥਾ ਖੈਰਾ ਪੈਂਚ ਤੋਂ ਲੀਨੋ ਸੋ ਫੜਾਏ।
ਇਸ ਪਿੰਡ ਦਾ ਜਿਹੜਾ ਮੁਖੀ ਸੀ, ਮੀਰਾ ਕੋਟ ਦੇ ਪਿੰਡ ਦਾ ਜਿਹੜਾ ਪੰਚ ਸੀ, ਉਹਦਾ ਨਾਂ ਸੀ ਨੱਥਾ ਖੈਰਾ, ਖੈਰਾ ਉਹਦਾ ਗੋਤਰ ਸੀ, ਨੱਥਾ ਉਹਦਾ ਨਾਂ ਸੀ। ਨੱਥਾ ਖੈਰਾ ਇਸ ਪਿੰਡ ਦਾ ਪੰਚ ਸੀ, ਇਹਨੇ ਜਿਹੜੀ ਫੌਜ ਆਈ ਹੈ ਲਾਹੌਰ ਤੋਂ, ਇਹਨਾਂ ਨੇ ਪਹਿਲਾਂ ਨੱਥੇ ਖੈਰੇ ਨੂੰ ਆਪਣੇ ਕੋਲ ਸੱਦਿਆ, ਜਿਹੜਾ ਪਿੰਡ ਦਾ ਮੁਖੀ ਹੈ ਉਹਨੂੰ ਆਪਣੇ ਕੋਲ ਬੁਲਾਇਆ।
ਨੂਰਦੀਨ ਤੋਂ ਫੌਜ ਸਰਦਾਰ,
ਜਿਹੜੀ ਇਹ ਫੌਜ ਲਾਹੌਰ ਤੋਂ ਚੜ ਕੇ ਆਈ ਹੈ, ਇਹਨਾਂ ਦਾ ਜਿਹੜਾ ਫੌਜਦਾਰ ਹੈ, ਇਹਨਾਂ ਦਾ ਜਿਹੜਾ ਸਰਦਾਰ ਹੈ, ਉਹਦਾ ਨਾਮ ਨੂਰਦੀਨ ਹੈ।
ਕਿਸਨੇ ਐਸੋ ਕੀਓ ਉਚਾਰ,
ਉਹਨੇ ਨੱਥੇ ਖੈਰੇ ਨੂੰ ਫੜ ਲਿਆ, ਨੱਥੇ ਖੈਰੇ ਨੂੰ ਫੜ ਕੇ ਇਹਦੇ ਕੋਲ ਪੇਸ਼ ਕੀਤਾ ਤੇ ਨੂਰਦੀਨ ਨੱਥੇ ਖੈਰੇ ਨੂੰ ਬੋਲ ਕੇ ਕਹਿਣ ਲੱਗਾ,
ਤੁਮਰੀ ਜਾਨ ਛੁੱਟਤੀ ਨਾਹੀ।
ਕਹਿੰਦਾ ਉਹ ਨੱਥੇ ਖੈਰਿਆ, ਤੂੰ ਇਸ ਪਿੰਡ ਦਾ ਪੰਚ ਆ, ਕਿ ਤੈਨੂੰ ਪਤਾ ਨਹੀਂ ਕਿ ਪਿੰਡ ਦੇ ਵਿੱਚ ਸਿੰਘਾਂ ਨੂੰ ਪਨਾਹ ਦੇਣੀ, ਉਹਨਾਂ ਦੇ ਘਰ ਪਾਲਣੇ ਕਿੱਡਾ ਵੱਡਾ ਗੁਨਾਹ ਹੈ, ਤੇ ਹੁਣ ਤੈਨੂੰ ਦੱਸ ਦਈਏ ਕਿ ਤੇਰੀ ਜਾਨ ਨਹੀਂ ਛੁੱਟਣੀ ਹੁਣ ਸਾਡੇ ਕੋਲੋਂ, ਤੂੰ ਆਪਣਾ ਆਪ ਹੁਣ ਸਾਡੇ ਕੋਲੋਂ ਨਹੀਂ ਛੁਡਾ ਸਕਣਾ।
ਬਿਨ ਮਹਤਾਬ ਸਿੰਘ ਲਿਆਏ ਆਏ,
ਜਦੋਂ ਤੱਕ ਤੂੰ ਮਹਤਾਬ ਸਿੰਘ ਨੂੰ ਸਾਡੇ ਕੋਲ ਪੇਸ਼ ਨਹੀਂ ਕਰਦਾ, ਜਿਹੜਾ ਤੇਰੇ ਪਿੰਡ ਦਾ ਰਹਿਣ ਵਾਲਾ ਹੈ, ਮਹਤਾਬ ਸਿੰਘ ਭੰਗੂ ਨੂੰ ਜਦੋਂ ਤੱਕ ਤੂੰ ਸਾਡੇ ਕੋਲ ਪੇਸ਼ ਨਹੀਂ ਕਰਦਾ, ਉਦੋਂ ਤੱਕ ਤੇਰੀ ਜਾਨ ਨਹੀਂ ਬਖਸ਼ੀ ਜਾਣੀ।
ਮਹਤਾਬ ਸਿੰਘ ਕੋ ਕੀਜੈ ਹਾਜ਼ਰ,
ਜੇ ਤੂੰ ਆਪਣੀ ਜਿੰਦ ਬਚਾਉਣੀ ਹੈ, ਜੇ ਤੂੰ ਆਪਣੇ ਪ੍ਰਾਣ ਬਚਾਉਣੇ ਨੇ ਨੱਥੇ ਖਹਿ ਰਿਹਾ, ਤਾਂ ਫਿਰ ਸਰਦਾਰ ਮਹਤਾਬ ਸਿੰਘ ਭੰਗੂ ਨੂੰ ਸਾਡੇ ਕੋਲ ਹਾਜ਼ਰ ਕਰ, ਉਹਨੂੰ ਮੇਰੇ ਕੋਲ ਲਿਆ ਕੇ ਪੇਸ਼ ਕਰ।
ਬਚੈ ਨਾ ਸੋ ਜੋ ਰੱਖੇ ਲੁਕਾ ਜਰ,
ਜੇ ਤੂੰ ਉਹਨੂੰ ਲੁਕਾ ਕੇ ਰੱਖਿਆ ਨਾ ਆਪਣੇ ਕੋਲ, ਜਿਹਨੇ ਵੀ ਲੁਕਾਇਆ ਜਿੱਥੇ ਵੀ ਲੁਕਾਇਆ, ਉਹਦੀਆਂ ਜੜ੍ਹਾਂ ਤੱਕ ਪੁੱਟ ਕੇ ਰੱਖ ਦਿਆਂਗਾ ਮੈਂ, ਉਹਦੇ ਘਰ ਦੀਆਂ ਜੜ੍ਹਾਂ ਤੱਕ ਪੁੱਟ ਕੇ ਨੇਸ ਤੋਂ ਨਬੂਤ ਕਰ ਦਿਆਂਗਾ।
ਸਭ ਨੱਥੇ ਨੇ ਉਸ ਕੋ ਕਹੇ, ਮਹਤਾਬ ਸਿੰਘ ਅਬ ਹਾਜ਼ਰ ਨਹੀਂ।
ਨੱਥਾ ਖਹਿਰਾ ਬੋਲਿਆ, ਕਹਿਣ ਲੱਗਾ ਨਵਾਬ ਸਾਹਿਬ ਸੂਬੇ, ਜਿਹੜਾ ਉਹ ਫੌਜਦਾਰ ਆਇਆ ਸੀ, ਕਹਿਣ ਲੱਗਾ ਫੌਜਦਾਰ ਸਾਹਿਬ, ਮਹਤਾਬ ਸਿੰਘ ਇਸ ਵੇਲੇ ਇੱਥੇ ਹਾਜ਼ਰ ਨਹੀਂ ਹੈ। ਮਹਤਾਬ ਸਿੰਘ ਇੱਥੇ ਥੋੜੀ ਬੈਠਾ ਕਿ ਉਹ ਮੱਸਾ ਰੰਗੜ ਨੂੰ ਮਾਰ ਕੇ ਆਪਣੇ ਘਰ ਆ ਕੇ ਬੈਠਾ ਹੋਵੇ, ਮੱਸੇ ਰੰਗੜ ਦਾ ਸਿਰ ਵੱਢਣ ਤੋਂ ਬਾਅਦ ਉਹਨੇ ਆਪਣੇ ਪਿੰਡ ਥੋੜੀ ਆਉਣਾ ਸੀ, ਉਹ ਇਸ ਵੇਲੇ ਇੱਥੇ ਇਸ ਪਿੰਡ ਚ ਹਾਜ਼ਰ ਨਹੀਂ।
ਜਾਨ ਹਮਾਰੀ ਹਾਜ਼ਰ ਆਏ, ਹਮਕੋ ਮਾਰੋ ਰੱਖੋ ਚਾਏ,
ਮੇਰੀ ਜਾਨ ਹਾਜ਼ਰ ਹੈ ਤੇਰੇ ਸਾਹਮਣੇ ਹੈ, ਹੁਣ ਤੂੰ ਮੈਨੂੰ ਮਾਰਨਾ ਚਾਹੁੰਦਾ ਤਾਂ ਮਾਰ ਦੇ ਤੇ ਰੱਖਣਾ ਚਾਹੁੰਦਾ ਤਾਂ ਰੱਖ ਲੈ, ਉਹ ਤੇਰੀ ਮਰਜ਼ੀ ਹੈ। ਨੱਥਾ ਖਹਿਰਾ ਕਹਿੰਦਾ, ਮਹਤਾਬ ਸਿੰਘ ਇਸ ਵੇਲੇ ਹਾਜ਼ਰ ਨਹੀਂ ਹੁੰਦਾ ਤਾਂ ਤੇਰੇ ਕੋਲ ਹਾਜ਼ਰ ਕਰ ਦਿੰਦੇ, ਮੇਰੀ ਜਾਨ ਤੇਰੇ ਕੋਲ ਜ਼ਰੂਰ ਹਾਜ਼ਰ ਹੈ, ਉਹ ਤੂੰ ਰੱਖਣਾ ਚਾਹੁੰਦਾ ਤਾਂ ਤੇਰੀ ਮਰਜ਼ੀ ਹੈ, ਮਾਰਨਾ ਚਾਹੁੰਦਾ ਤਾਂ ਤੇਰੀ ਮਰਜ਼ੀ ਹੈ।
ਨੂਰਦੀਨ ਨੇ ਫਿਰਿਓ ਕਹਿਓ,
ਇਹ ਸੁਣ ਕੇ ਨੂਰਦੀਨ ਅੱਗੋਂ ਬੋਲਿਆ, ਨੱਥੇ ਖੈਰੇ ਨੂੰ ਕਹਿਣ ਲੱਗਾ,
ਲਿਆਏ ਪੁੱਤਰ ਤਿਸ ਚੈ ਤੂੰ ਜੀਓ।
ਕਹਿੰਦਾ ਮੈਨੂੰ ਪਤਾ ਲੱਗਾ ਵੀ ਮਹਤਾਬ ਸਿੰਘ ਦਾ ਪੁੱਤਰ ਰਹਿੰਦਾ ਇੱਥੇ ਤੇਰੇ ਕੋਲ, ਮਹਤਾਬ ਸਿੰਘ ਦਾ ਪੁੱਤਰ ਉਹ ਇੱਥੇ ਰਹਿੰਦਾ, ਬੱਚਾ ਹੈ, ਬਾਲਕ ਹੈ, ਤੇ ਉਹ ਇੱਥੇ ਤੇਰੇ ਕੋਲ ਆ, ਇੱਦਾਂ ਕਰ ਉਹਦਾ ਪੁੱਤਰ ਲਿਆ ਕੇ ਮੇਰੇ ਕੋਲ ਹਾਜ਼ਰ ਕਰ, ਉਹਦਾ ਜਿਹੜਾ ਲੜਕਾ ਹੈ, ਹਾਲਾਂਕਿ ਭਾਈ ਮਹਤਾਬ ਸਿੰਘ ਦਾ ਜਿਹੜਾ ਬਾਲਕ ਸੀ ਰਾਏ ਸਿੰਘ, ਜੋ ਰਤਨ ਸਿੰਘ ਭੰਗੂ ਦਾ ਪਿਤਾ ਹੈ, ਉਹਦੀ ਉਮਰ ਕੇਵਲ ਉਸ ਵੇਲੇ 3-4 ਸਾਲ ਦੀ ਸੀ, 3-4 ਬਰਸ ਦੀ ਸਾਰੀ ਉਮਰ ਦਾ ਉਹ ਬੱਚਾ ਸੀ, ਬਾਲਕ ਸੀ। ਕਹਿੰਦਾ ਉਹਨੂੰ ਲਿਆ ਕੇ ਮੇਰੇ ਕੋਲ ਹਾਜ਼ਰ ਕਰ, ਜੇ ਮਹਤਾਬ ਸਿੰਘ ਨਹੀਂ ਤਾਂ ਉਹਦਾ ਲੜਕਾ ਲਿਆ ਕੇ ਮੇਰੇ ਕੋਲ ਹਾਜ਼ਰ ਕਰ।
ਤਬ ਨੱਥੇ ਤਕਰਾਰ ਸੁਕੀਓ,
ਇਹ ਸੁਣ ਕੇ ਨੱਥੇ ਖਹਿਰੇ ਨੇ ਅੱਗੋ ਇਹਦੇ ਨਾਲ ਜਵਾਬ ਕੀਤਾ, ਕਹਿਣ ਲੱਗਾ
ਲਿਆਓ ਟੋਲ ਜੋ ਰੱਖੋ ਜੀਓ।
ਕਹਿਣ ਲੱਗਾ ਜੀ ਮੈਂ ਟੋਲ ਕੇ ਲਿਆਉਣਾ, ਜੇ ਤੁਸੀਂ ਮੇਰੇ ਤੇ ਯਕੀਨ ਕਰੋ ਤੇ ਮੈਂ ਪਿੰਡ ਚ ਜਾਣਾ ਤੇ ਜਾ ਕੇ ਉਹਦੀ ਭਾਲ ਕਰਕੇ ਲਿਆਉਣਾ ਵੀ ਇਸ ਵੇਲੇ ਉਹ ਕਿੱਥੇ ਆ, ਕਿਹੜੇ ਘਰ ਚ ਰਹਿੰਦਾ, ਉਹਦੀ ਟੋਲ ਕਰਕੇ ਭਾਲ ਕਰਕੇ ਲੈ ਕੇ ਆਉਂਦਾ ਹਾਂ।
ਹੁਣ ਪਾਖੇ ਹੋਵੇ ਜੀਵਤ ਨਾਈ,
ਉਹ ਕਹਿਣ ਲੱਗਾ ਵੀ ਉਹ ਜਿਉਂਦਾ ਨਹੀਂ ਰਹੇਗਾ।
ਬੱਚੇ ਔਲਾਦ ਨਾ ਸਿੰਘ ਖੂਨੀ ਕਾਹੇ,
ਉਹਦੀ ਔਲਾਦ ਵੀ ਨਹੀਂ ਰਹਿਣ ਦੇਣੀ ਕਹਿੰਦਾ ਮਹਤਾਬ ਸਿੰਘ ਦੀ, ਕਿਉਂਕਿ ਮਹਤਾਬ ਸਿੰਘ ਖੂਨੀ ਹੈ, ਉਹਨੇ ਮੱਸੇ ਰੰਗੜ ਦਾ ਸਿਰ ਵੱਢਿਆ, ਇਸ ਕਰਕੇ ਉਹਦੀ ਔਲਾਦ ਵੀ ਨਹੀਂ ਰਹਿਣ ਦੇਣੀ ਖੂਨੀ ਦੀ।
ਬਾਲਕ ਪੈ ਨੱਥਾ ਸਭ ਗਏਓ,
ਇਹ ਸੁਣ ਕੇ ਨੂਰਦੀਨ ਦੀ ਗੱਲ ਨੱਥਾ ਖਹਿਰਾ ਮਹਤਾਬ ਸਿੰਘ ਜੀ ਦੇ ਪਰਿਵਾਰ, ਕਿਉਂਕਿ ਨਾਲ ਹੀ ਘਰ ਸੀ ਦੋਵਾਂ ਦੇ, ਜਿੱਥੇ ਨੱਥਾ ਖਹਿਰਾ ਰਹਿੰਦਾ ਸੀ ਬਿਲਕੁਲ ਹੀ ਨਾਲ ਸਰਦਾਰ ਮਹਤਾਬ ਸਿੰਘ ਦਾ ਘਰ ਸੀ, ਕੰਧ ਲੱਗਦੀ ਸੀ, ਗੁਆਂਢ ਵਿੱਚ ਰਹਿੰਦੇ ਸਨ। ਇਹ ਜਦੋਂ ਘਰ ਗਿਆ ਤੇ ਭਾਈ ਮਹਤਾਬ ਸਿੰਘ ਦੇ ਪੁੱਤਰ ਨੂੰ ਜਾ ਕੇ ਵੇਖਿਆ,
ਦੇਖ ਬਾਲਕੇ ਸੀ ਸਹਿਲਿਓ,
ਵੇਖਿਆ ਵੀ 4 ਸਾਲ ਦਾ ਬੱਚਾ ਹੈ, ਛੋਟਾ ਜਿਹਾ ਬਾਲਕ ਹੈ। ਵੇਖ ਕੇ ਨੇ ਸਿਰ ਲਾਇਆ ਕਿ ਮੈਂ ਇਹੋ ਜਿਹਾ ਬੱਚਾ, ਨਿਕਾ ਜਿਹਾ ਬਾਲਕ, ਇਹ ਜਾ ਕੇ ਨੂਰਦੀਨ ਨੂੰ ਫੜਾ ਦਿਆਂ, ਮੈਨੂੰ ਕੌਣ ਸਿਆਣਾ ਕਹੇਗਾ, ਇਹ ਬੱਚਾ ਮੈਂ ਜਾ ਕੇ ਮਲੇਛਾਂ ਦੇ ਹੱਥ ਚ ਕੌਣ ਵਾਸਤੇ ਫੜਾ ਦਿਆਂ, ਵੀ ਇਹਨੂੰ ਕੋਹ ਕੇ ਮਾਰ ਦਿਓ, ਨਾਲੇ ਮੇਰਾ ਗੁਆਂਢੀ ਆ, ਨਾਲੇ ਮਹਤਾਬ ਸਿੰਘ ਇਹ ਬੱਚੇ ਦੀ ਪਰਵਰਿਸ਼ ਦਾ ਜਿੰਮਾ ਮੈਨੂੰ ਲਾ ਕੇ ਗਿਆ ਨੱਥੇ ਖਹਿਰੇ ਨੂੰ, ਕਿ ਇਹ ਬੱਚਾ ਅੱਜ ਤੋਂ ਬਾਅਦ ਤੇਰਾ ਤੇ ਇਹਨੂੰ ਤੂੰ ਪਾਲਣਾ, ਆਪਣੇ ਬੱਚਿਆਂ ਵਾਂਗੂ ਇਹਦੀ ਤੂੰ ਪਰਵਰਿਸ਼ ਕਰਨੀ ਹੈ, ਤੇ ਇਹਨੂੰ ਮੈਂ ਆਪਣੇ ਬੱਚਿਆਂ ਵਾਂਗੂ ਪਾਲ ਰਿਹਾ, ਤੇ ਮੈਂ ਆਪਣਾ ਬੱਚਾ ਕਿਵੇਂ ਜਾ ਕੇ ਉਹਦੇ ਕੋਲ ਹਾਜ਼ਰ ਕਰ ਦਿਆਂ।
ਮੈਂ ਜੋ ਬਾਲਕ ਦਿਓ ਫੜਾਏ, ਬਾਲਕ ਤੁਰਤ ਦੇਂਗੇ ਕਾਏ,
ਸਿਰ ਲਾਇਆ ਤੇ ਸੋਚਦਾ ਕਿ ਜੇ ਮੈਂ ਇਹ ਬਾਲਕ, ਇਹ ਬੱਚਾ ਰਾਏ ਸਿੰਘ ਮਹਤਾਬ ਸਿੰਘ ਦਾ ਲੜਕਾ, ਇਹਨੂੰ ਮੈਂ ਜਾ ਕੇ ਜੇ ਨੂਰਦੀਨ ਨੂੰ ਫੜਾ ਦਿੱਤਾ, ਤੁਰਕਾਂ ਨੂੰ ਫੜਾ ਦਿੱਤਾ, ਉਹਨਾਂ ਨੇ ਉਸੇ ਵੇਲੇ ਨੂੰ ਫੜਦਿਆਂ ਸਾਰ ਕਤਲ ਕਰ ਦੇਣਾ, ਉਸੇ ਵੇਲੇ ਉਹਨਾਂ ਨੇ ਇਹਨੂੰ ਮਾਰ ਕੇ ਮੁਕਾ ਦੇਣਾ।
ਦੋਹੇਰਾ ਫੜਾਏ ਮਰਾਵਾਂ ਬਾਲਕੋ, ਵਿੱਚ ਪੰਚਾ ਮਿਲੇ ਨਥਾਓ।
ਇਹਨੇ ਵਿਚਾਰ ਕੀਤੀ ਨੱਥੇ ਖਹਿਰੇ ਨੇ ਕਿ ਜੇ ਮੈਂ ਇਸ ਬੱਚੇ ਨੂੰ ਫੜਾ ਕੇ ਮਰਵਾ ਦਿਆਂ ਇਹਨਾਂ ਤੁਰਕਾਂ ਕੋਲੋਂ, ਤੇ ਪੰਚਾਂ ਚ ਬੈਠਣ ਨੂੰ ਮੈਨੂੰ ਥਾਂ ਨਹੀਂ ਮਿਲਣੀ, ਮੈਂ ਪਿੰਡ ਦਾ ਪੰਚ ਆ, ਤੇ ਪੰਚ ਦਾ ਮਤਲਬ ਹੁੰਦਾ ਕਿ ਪਿੰਡ ਦੀ ਰਾਖੀ ਕਰਨੀ, ਜਿਸ ਪਿੰਡ ਦਾ ਮੁਖੀ ਉਸ ਪਿੰਡ ਨੂੰ ਰੱਖਣਾ, ਤੇ ਜੇ ਮੈਂ ਇਸ ਬੱਚੇ ਨੂੰ ਫੜਾ ਕੇ ਮਰਵਾ ਦਿਆਂ ਤੇ ਪੰਚਾਂ ਵਿੱਚ ਬੈਠਣ ਨੂੰ ਮੈਨੂੰ ਥਾਂ ਨਹੀਂ ਮਿਲਣੀ, ਲੋਕਾਂ ਨੇ ਮੈਨੂੰ ਤਰਕਾਰਾਂ ਪਾਣੀਆਂ ਨੇ ਵੀ ਇਹਨੇ ਇੱਕ 4 ਸਾਲ ਦਾ ਬੱਚਾ ਫੜਾ ਕੇ ਮਾਰ ਦਿੱਤਾ ਹੈ।
ਮੰਗੈ ਸਿੰਘ ਨਿਜ ਪੁੱਤਰ ਕੋ, ਦਰਗਹਿ ਕਲੰਕ ਲਗਾਓ।
ਤੇ ਜਦੋਂ ਮਹਤਾਬ ਸਿੰਘ ਵਾਪਸ ਆਏਗਾ ਪਿੰਡ ਚ, ਉਹ ਆ ਕੇ ਮੇਰੇ ਕੋਲੋਂ ਮੰਗੇਗਾ ਵੀ ਹਾਂ ਨੱਥਾ ਖਹਿਰਾ ਜੀ, ਮੇਰਾ ਪੁੱਤਰ ਲਿਆਓ, ਮੇਰੇ ਹਵਾਲੇ ਕਰੋ, ਤੇ ਮੈਂ ਉਹਨੂੰ ਕੀ ਜਵਾਬ ਦਿਆਂਗਾ, ਅੱਗੇ ਦਰਗਾਹ ਵਿੱਚ ਵੀ ਮੈਨੂੰ ਕਲੰਕ ਲੱਗੇਗਾ, ਪ੍ਰਮਾਤਮਾ ਦੇ ਘਰ ਵਿੱਚ ਵੀ ਮੈਨੂੰ ਲੇਖਾ ਦੇਣਾ ਪਵੇਗਾ।
ਤਬ ਨੱਥੇ ਨੇ ਐਸੀ ਉਚਾਰਾ,
ਉਸ ਵੇਲੇ ਨੱਥੇ ਖਹਿਰੇ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕੀਤੀ,
ਬਾਲਕ ਕੇ ਸੰਗ ਮਰਨਾ ਧਾਰਾ।
ਉਹਨੇ ਨਿਰਣਾ ਕਰ ਲਿਆ ਕਿ ਜੇ ਇਸ ਬੱਚੇ ਨੂੰ ਮਾਰਨਗੇ ਤੇ ਇਹਨੂੰ ਮਾਰਨ ਤੋਂ ਪਹਿਲਾਂ ਮੈਂ ਜੰਗ ਉਹਨਾਂ ਨਾਲ ਲੜ ਕੇ ਮਰਾਂਗਾ, ਇਹਦੀ ਰਾਖੀ ਵਾਸਤੇ, ਇਹਨੂੰ ਰੱਖਣ ਵਾਸਤੇ ਮੈਂ ਲੜ ਕੇ ਮਰਨ ਨੂੰ ਤਿਆਰ ਹਾਂ।
ਰਹਿ ਔਲਾਦ ਜਗਤ ਮੈਂ ਮੇਰੇ,
ਇਸ ਬੱਚੇ ਨੂੰ ਰੱਖਦਿਆਂ ਹੋਇਆਂ ਜੇ ਮੇਰੀ ਮੌਤ ਵੀ ਹੋ ਜਾਂਦੀ ਹੈ ਤੇ ਮੇਰੀ ਔਲਾਦ ਰਹੇਗੀ ਜਿਹੜੀ ਬਾਅਦ ਵਿੱਚ ਮੇਰੀ ਔਲਾਦ ਮੇਰੀ ਅੰਸ਼ ਰਹੇਗੀ।
ਉਹ ਬਾਪਾ ਉਹ ਜਗਤ ਪਲੇਰੇ,
ਉਹਨਾਂ ਦੀ ਸੋਭਾ ਹੋਵੇਗੀ ਕਿ ਨੱਥੇ ਖਹਿਰੇ ਦੀ ਔਲਾਦ ਹੈ ਜਿਹਨੇ ਮਹਤਾਬ ਸਿੰਘ ਦੇ ਪੁੱਤਰ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੇ ਦਿੱਤੀ, ਲੋਕਾਂ ਚ ਮੇਰੀ ਸੋਭਾ ਹੋਵੇਗੀ, ਦੁਨੀਆਂ ਵਿੱਚ ਮੇਰਾ ਨਾਮ ਹੋਵੇਗਾ।
ਦੋਹੇਰਾ ਤਬ ਨੱਥੇ ਕੰਧੇ ਧਰਿਓ, ਪਿੱਛੇ ਕੰਧ ਟਪਾਏ।
ਇਹ ਸੁਣ ਕੇ ਵਿਚਾਰ ਕਰਕੇ ਨੇ ਆਪਣੇ ਨਾਲ ਦੇ ਕੁਝ ਸਾਥੀ ਸਨ ਉਹਨਾਂ ਨਾਲ ਵੀ ਵਿਚਾਰ ਕੀਤੀ ਕਿ ਆਪਾਂ ਇਹ ਬੱਚਾ ਤੁਰਕਾਂ ਦੇ ਹਵਾਲੇ ਨਹੀਂ ਕਰਨਾ, ਉਹਦੇ ਵਾਸਤੇ ਕੋਈ ਵੀ ਮੁੱਲ ਤਾਰਨਾ ਪਿਆ ਆਪਾਂ ਤਾਰਾਂਗੇ। ਨੱਥੇ ਖਹਿਰੇ ਨੇ ਉਹ ਬੱਚੇ ਨੂੰ ਚੁੱਕਿਆ ਮੋਢਿਆਂ ਤੇ, 3-4 ਸਾਲ ਦਾ ਬਾਲਕ ਸੀ, ਉਹਨੂੰ ਮੋਢਿਆਂ ਤੇ ਚੁੱਕਿਆ ਤੇ ਨਾਲ ਉਸੇ ਵਕਤ ਜਿਹੜੀ ਕੰਧ ਸੀ ਇਹਦੇ ਘਰ ਦੀ ਉਹ ਕੰਧ ਟੱਪ ਕੇ ਪਿਛਲੇ ਪਾਸਿਓਂ ਦੀ ਨਿਕਲ ਗਿਆ, ਕਿਉਂਕਿ ਬਾਹਰ ਤੁਰਕਾਂ ਦੀ ਫੌਜ ਸੀ, ਪਿਛਲੇ ਪਾਸੇ ਕੰਧ ਟੱਪ ਕੇ ਬਾਹਰ ਨੂੰ ਨਿਕਲ ਗਿਆ।
ਪੰਜ ਪੁਰਖ ਤਿਸ ਸੰਗ ਚਲੇ ਪਏ ਕਮੋ ਵੀ ਰਾਏ।
ਇਹਦੇ ਨਾਲ ਇਹਦੇ ਪੰਜ ਜਣੇ ਹੋਰ ਇਹਦੇ ਨਾਲ ਗਏ ਨੱਥੇ ਖਹਿਰੇ ਦੇ, ਇਹ ਦੌੜਿਆ ਨਾ ਕੰਧ ਟੱਪ ਕੇ ਉਹਨੂੰ ਬੱਚੇ ਨੂੰ ਨਾਲ ਲੈ ਲਿਆ, ਤੇ ਪੰਜ ਜਣੇ ਹੋਰ ਇਹਦੇ ਨਾਲ ਚੱਲ ਕੇ ਗਏ, ਤੇ ਜਿਹੜੀ ਮਾੜੀ ਕੰਬੋਕ ਇਹਨੂੰ ਪਿੰਡ ਦਾ ਰਸਤਾ ਜਾਂਦਾ ਨਾ, ਮੀਰਾ ਕੋਟ ਤੋਂ ਮਾੜੀ ਕੰਬੋਕ ਨੂੰ ਜਿਹੜਾ ਰਸਤਾ ਜਾਂਦਾ ਉਸ ਰਸਤੇ ਨੂੰ ਪੈ ਗਏ।
ਸਕਾ ਪੁੱਤਰ ਅਰ ਭਾਨਜਾ ਚੂਹੜਾ ਸੰਗ ਦਰਬਾਨ।
ਇਹਦੇ ਨਾਲ ਕੌਣ ਕੌਣ ਸੀ ਨੱਥੇ ਖਹਿਰੇ ਦੇ ਜਿਹੜੇ ਪੰਜ ਜਣੇ ਗਏ ਨੇ? ਇੱਕ ਤਾਂ ਨੱਥੇ ਖਹਿਰੇ ਦਾ ਆਪਣਾ ਸਕਾ ਪੁੱਤਰ ਸੀ, ਉਹ ਵੀ ਜਵਾਨ ਸੀ, ਉਹ ਗਿਆ ਨਾਲ। ਦੂਜਾ ਇਹਦਾ ਭਾਣਜਾ ਸੀ ਨੱਥੇ ਖਹਿਰੇ ਦਾ। ਤੀਸਰਾ ਇੱਕ ਇਹਨਾਂ ਦੇ ਘਰ ਦੇ ਵਿੱਚ ਕੂੜਾ ਕਰਕਟ ਚੁੱਕਣ ਵਾਲਾ ਚੂੜਾ ਸੀ, ਔਰ ਚੌਥਾ ਸੀ ਇਹਦੇ ਨਾਲ ਇਹਦੇ ਦਰਵਾਜੇ ਤੇ ਪਹਿਰਾ ਦੇਣ ਵਾਲਾ ਦਰਬਾਨ ਸੀ।
ਸਿਕਰ ਦੁਪਹਿਰੀ ਟੀਟ ਮੈਂ ਲੰਘ ਗਏ ਇੱਕ ਮੈਦਾਨ।
ਇੱਕ ਬੰਦਾ ਹੋਰ ਸੀ ਇਹਨਾਂ ਦੇ ਨਾਲ, ਇੱਦਾਂ ਉਹਨਾਂ ਪੰਜ ਜਣਿਆਂ ਨੂੰ ਨਾਲ ਲਿਆ ਨੱਥੇ ਖਹਿਰੇ ਨੇ, ਔਰ ਉਹ ਬੱਚਾ ਮਹਿਤਾਬ ਸਿੰਘ ਮੀਰਾ ਕੋਟੀਏ ਦਾ ਬਾਲਕ ਜਿਹਦਾ ਨਾਂ ਰਾਏ ਸਿੰਘ ਹੈ, ਜਿਹਦੇ ਘਰ ਦੇ ਵਿੱਚ ਮੁੜ ਕੇ ਸਰਦਾਰ ਰਤਨ ਸਿੰਘ ਦਾ ਜਨਮ ਹੁੰਦਾ, ਜਿਹਨੇ ਪੰਥ ਪ੍ਰਕਾਸ਼ ਲਿਖਿਆ। ਭਾਈ ਰਤਨ ਸਿੰਘ ਜੀ ਆਪਣੇ ਪਿਓ ਦਾ ਇਤਿਹਾਸ ਲਿਖ ਰਹੇ ਨੇ, ਆਪਣੇ ਦਾਦੇ ਦਾ ਇਤਿਹਾਸ ਲਿਖ ਕੇ ਸੁਣਾ ਰਹੇ ਨੇ, ਤੇ ਕਹਿੰਦੇ ਉਹਨਾਂ ਨੂੰ ਨਾਲ ਲੈ ਕੇ, ਇਹ ਸਿਖਰ ਦੁਪਹਿਰ ਦਾ ਟਾਈਮ ਸੀ, ਉਸ ਵੇਲੇ ਦੁਪਹਿਰ ਸਿਖਰ ਤੇ ਸੀ, ਇਹ ਕੰਧ ਟੱਪ ਕੇ ਲੰਘ ਗਏ ਇੱਕ ਮੈਦਾਨ ਦੇ ਵਿੱਚ, ਦੂਰ ਤੱਕ ਚਲੇ ਗਏ।
ਹਰ ਭਗਤ ਨਿਰੰਜਨੀਏ ਸੁਣ ਪਾਏ ਨੱਥਾ ਗਯੋ ਸੋ ਕੰਧ ਟਪਾਏ।
ਜਿਹੜਾ ਹਰ ਭਗਤ ਨਿਰੰਜਨੀਆ ਸੀ ਜੰਡਿਆਲੀਆ, ਉਹ ਪਾਪੀ ਵੀ ਇੱਥੇ ਸੀ, ਉਹਨੂੰ ਪਤਾ ਲੱਗਾ ਕਿ ਨੱਥਾ ਖਹਿਰਾ ਉਸ ਬੱਚੇ ਨੂੰ ਨਾਲ ਲੈ ਕੇ ਪਿੱਛੋਂ ਕੰਧ ਟੱਪ ਕੇ ਦੌੜ ਗਿਆ ਨਿਕਲ ਗਿਆ। ਉਹਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ,
ਤੁਰਤ ਦੌੜ ਉਹਨ ਚੁਗਲੀ ਖਾਏ,
ਉਹ ਭੱਜ ਕੇ ਆਇਆ ਨੂਰਦੀਨ ਦੇ ਕੋਲ, ਜਿਹੜਾ ਉੱਥੋਂ ਦਾ ਫੌਜਦਾਰ ਸੀ, ਲਾਹੌਰ ਤੋਂ ਫੌਜ ਲੈ ਕੇ ਆਇਆ ਸੀ, ਉਹਦੇ ਕੋਲ ਆ ਕੇ ਉਹਨੇ ਚੁਗਲੀ ਕੀਤੀ।
ਗਯੋ ਨੱਠ ਆਇਓ ਜੇ ਤਾਈ,
ਕਹਿੰਦਾ ਜੀ ਤੁਸੀਂ ਇੱਥੇ ਉਡੀਕ ਕਰ ਰਹੇ ਹੋ, ਨੱਥਾ ਖਹਿਰਾ ਉਹ ਲੈ ਕੇ ਆਏਗਾ ਮਹਿਤਾਬ ਸਿੰਘ ਦੇ ਲੜਕੇ ਨੂੰ, ਉਹ ਤਾਂ ਪਿਛਲੇ ਪਾਸਿਓ ਕੰਧ ਟੱਪ ਕੇ ਦੌੜ ਗਿਆ ਨਿਕਲ ਗਿਆ ਹੈ।
ਸੋ ਨੱਠ ਗਏ ਨਰੇਗ ਹਮਾਰੇ, ਚਲੋ ਤੁਰਤ ਤਿਸ ਲਈਏ ਮਾਰੇ।
ਜੇ ਉਹ ਨੱਠ ਕੇ ਚਲਾ ਗਿਆ ਕਿਤੇ ਬਚ ਗਿਆ ਜਾਨ ਬਚਾ ਕੇ, ਤੇ ਸਾਡੀ ਇੱਜ਼ਤ ਨੀ ਰਹਿਣੀ ਨੂਰਦੀਨ ਸਾਹਿਬ, ਸਾਡੀ ਪੱਤ ਨੀ ਰਹਿਣੀ, ਇਸ ਕਰਕੇ ਛੇਤੀ ਚੜੋ ਉਹਨਾਂ ਦੇ ਪਿੱਛੇ। ਮਾੜੀ ਕੰਬੋਕੀ ਵਾਲੇ ਪਿੰਡ ਨੂੰ ਦੌੜ ਕੇ ਗਏ ਨੇ, ਪਿੱਛੇ ਚੜ ਕੇ ਉਹਨਾਂ ਨੂੰ ਨਾਲ ਹੀ ਮਾਰ ਕੇ ਮੁਕਾ ਦਿਓ।
ਸੁਣਤ ਫੌਜ ਤੁਰਤੇ ਚੜ ਪਈ,
ਸੁਣਦਿਆਂ ਫੌਜ ਉਸੇ ਵੇਲੇ ਤੁਰਤ ਫੁਰਤ ਚੜ ਪਈ ਮਾੜੀ ਕੰਬੋਕੀ ਵਾਲੇ ਨੂੰ ਰਸਤਾ, ਜਿੱਥੇ ਨੱਥਾ ਖਹਿਰਾ ਆਪਣੇ ਨਾਲ ਪੰਜ ਸਾਥੀਆਂ ਨੂੰ ਲੈ ਕੇ, ਮਹਿਤਾਬ ਸਿੰਘ ਦੇ ਲੜਕੇ ਨੂੰ ਲੈ ਕੇ ਮੋਢਿਆਂ ਤੇ ਚੁੱਕਿਆ ਹੋਇਆ ਤੇ ਦੌੜਿਆ ਜਾ ਰਿਹਾ ਸੀ, ਉਸੇ ਪਾਸੇ ਤੁਰਕਾਂ ਦੀ ਫੌਜ ਪਿੱਛੇ ਚੱਲ ਪਈ।
ਪਹਿਲੇ ਜਾਏ ਸੋ ਪੈੜੇ ਲਏ,
ਪਹਿਲਾਂ ਜਾ ਕੇ ਉਹਨਾਂ ਨੇ ਪੈੜਾਂ ਵੇਖੀਆਂ, ਪੈਰਾਂ ਦੀਆਂ ਵੀ ਰਸਤਾ ਕਿੱਧਰ ਨੂੰ ਲੰਘ ਕੇ ਗਏ ਨੇ, ਉਹ ਪੈੜ ਵੇਖੀ ਆ ਜਾ ਕੇ।
ਦੋਹੇਰਾ ਤਬ ਨੱਥੇ ਨੇ ਪੁਨ ਕਯੋ ਲੋਕਨ ਕੋ ਸਮਝਾਏ।
ਨੱਥੇ ਖਹਿਰੇ ਨੇ ਵੇਖਿਆ ਕਿ ਫੌਜ ਆ ਗਈ ਆ ਪਿੱਛੇ ਤੁਰਕਾਂ ਦੀ, ਉਹਨਾਂ ਆਪਣੇ ਨਾਲ ਦੇ ਸਾਥੀਆਂ ਨਾਲ ਗੱਲ ਕੀਤੀ, ਕਹਿੰਦੇ ਆ ਇੱਕ ਜਿਹੜਾ ਸਾਥੀ ਸੀ ਉਹਨੂੰ ਆਖਿਆ ਕਿ ਤੁਸੀਂ ਇਹ ਬਾਲਕ ਨੂੰ ਰਾਏ ਸਿੰਘ ਨੂੰ ਆਪਣੇ ਨਾਲ ਰੱਖੋ।
ਤੁਮ ਰਾਏ ਸਿੰਘ ਕੋ ਲੈ ਨੱਠੋ ਮੈਂ ਰਾਖੋ ਫੌਜ ਅਟਕਾਏ।
ਦੋ ਜਣੇ ਇੱਥੇ ਮੇਰੇ ਨਾਲ ਠਹਿਰ ਜਾਓ, ਬਾਕੀ ਤੁਸੀਂ ਰਾਏ ਸਿੰਘ ਨੂੰ ਲੈ ਕੇ ਇੱਥੋਂ ਨੱਠ ਜਾਓ ਤੇ ਮੈਂ ਇੱਥੇ ਫੌਜ ਨੂੰ ਰੋਕਦਾ। ਨੱਥਾ ਖਹਿਰਾ ਵੇਖੋ ਕਿੰਨੀ ਦਲੇਰੀ, ਕਿੰਨੀ ਸੂਰਮਤਾਈ ਅੰਦਰ, ਕਹਿੰਦਾ ਮੈਂ ਇੱਥੇ ਖਲੋ ਕੇ ਰੋਕਦਾ ਹਾਂ ਇਹਨਾਂ ਫੌਜਾਂ ਨੂੰ, ਤੁਸੀਂ ਇੰਨੇ ਚਿਰ ਨੂੰ ਇਸ ਬੱਚੇ ਬਾਲਕ ਨੂੰ ਰਾਏ ਸਿੰਘ ਨੂੰ ਲੈ ਕੇ ਇੱਥੋਂ ਨੱਠ ਜਾਓ।
ਨੱਥੇ ਕਯੋ ਸੁੱਤ ਤੁਮ ਨੱਠ ਜਾਓ ਇਸ ਬਾਲਕ ਕੋ ਕੰਧੇ ਚੜਾਓ।
ਨੱਥੇ ਨੇ ਕਿਹਾ ਉਸ ਬੱਚੇ ਨੂੰ, ਕਹਿੰਦੇ ਲੈ ਬਾਲਕ ਰਾਏ ਸਿੰਘ ਤੂੰ ਇੱਥੋਂ ਚਲਾ ਜਾ। ਉਹ 4-5 ਸਾਲ ਦੀ ਉਮਰ ਸੀ ਰਾਏ ਸਿੰਘ ਦੀ, ਕਹਿੰਦੇ ਤੂੰ ਇੱਥੋਂ ਨੱਠ ਜਾ ਚਲਾ ਜਾ, ਤੇ ਆਪਣੇ ਪੁੱਤਰ ਨੂੰ ਕਿਹਾ ਕਿ ਇਹਨੂੰ ਮੋਢੇ ਤੇ ਚੁੱਕ ਕੇ ਲੈ ਕੇ ਦੌੜ ਜਾ।
ਜੋ ਤੁਮ ਬਾਲਕ ਅਬ ਤਜ ਜਾਵੋ ਤੋ ਅਤ ਨਿੰਦਿਆ ਜਗ ਮੈਂ ਪਾਵੋ।
ਕਹਿੰਦੇ ਜੇ ਤੁਸੀਂ ਇਸ ਬੱਚੇ ਨੂੰ ਛੱਡ ਕੇ ਚਲੇ ਗਏ ਨਾ ਕੱਲੇ, ਤੇ ਬੜੀ ਨਿੰਦਾ ਹੋਵੇਗੀ ਸੰਸਾਰ ਵਿੱਚ। ਸਾਨੂੰ ਸੂਰਮਿਆਂ 'ਚ ਬੈਠਣ ਨੂੰ ਥਾਂ ਨਹੀਂ ਮਿਲਣੀ, ਪੰਚਾਂ ਵਿੱਚ ਬੈਠਣ ਨੂੰ ਥਾਂ ਨਹੀਂ ਮਿਲਣੀ। ਲੋਕ ਨਿਰਾਦਰ ਕਰਿਆ ਕਰਨਗੇ ਜਿਸ ਬੱਚੇ ਨੂੰ ਛੱਡ ਕੇ ਤੁਸੀਂ ਗਏ, ਇਸ ਕਰਕੇ ਉਹਨੂੰ ਨਾਲ ਲੈ ਕੇ ਜਾਓ।
ਜਾਂ ਕੀ ਖਾਤਰ ਨੱਠ ਕਰ ਮਰੋ ਮਰੇ, ਅੰਤ ਕਾਲ ਤਿਸ ਤਜ ਗਏ ਖਰੇ।
ਇਹ ਨਾ ਹੋਵੇ ਕਿ ਬਾਅਦ ਵਿੱਚ ਲੋਕ ਗੱਲਾਂ ਕਰਨ ਵੀ ਜਿਸ ਬੱਚੇ ਕਰਕੇ ਦੌੜ ਕੇ ਮਰੇ ਨੇ, ਮੁੜ ਕੇ ਉਹ ਬੱਚੇ ਨੂੰ ਉੱਥੇ ਹੀ ਛੱਡ ਕੇ ਨੱਠ ਗਏ। ਕਹਿੰਦਾ ਇਸ ਬੱਚੇ ਨੂੰ ਛੱਡ ਕੇ ਨਾ ਜਾਇਆ ਜੇ, ਭਾਵੇਂ ਤੁਹਾਨੂੰ ਮਰਨਾ ਪੈ ਜੇ।
ਮੈਂ ਇਆਂ ਰੋਕ ਫੌਜ ਸੋ ਲੜੋ,
ਮੈਂ ਇੱਥੇ ਖਲੋ ਕੇ ਤੁਰਕਾਂ ਦੀ ਇਸ ਫੌਜ ਨੂੰ ਰੋਕ ਕੇ ਫੌਜ ਨਾਲ ਲੜਾਂਗਾ।
ਤੁਮ ਕਿਤ ਜਾਏ ਗਾਓ ਮੈਂ ਵੜੋ,
ਤੁਸੀਂ ਇੱਥੋਂ ਛੇਤੀ ਨਾਲ ਨਿਕਲ ਕੇ ਕਿਸੇ ਪਿੰਡ 'ਚ ਪਹੁੰਚ ਜਾਓ, ਕਿਸੇ ਪਿੰਡ 'ਚ ਜਾ ਕੇ ਲੁਕ ਜਾਓ ਤਾਂ ਜੋ ਪਤਾ ਨਾ ਲੱਗੇ।
ਇਸ ਬਾਲਕ ਕੋ ਦਿਓ ਲੁਕਾਏ,
ਉਰੇ ਜਿਹੜਾ ਬੱਚਾ ਹੈ ਇਹਨੂੰ ਕਿਸੇ ਤਰੀਕੇ ਕਿਤੇ ਲੁਕਾ ਦਿਓ ਕਿ ਕਿਸੇ ਨੂੰ ਪਤਾ ਨਾ ਲੱਗੇ, ਇਸ ਬਾਲਕ ਦੀ ਜਾਨ ਬਚ ਜਾਵੇ।
ਪਾਛੈ ਤੁਮ ਸਿਰ ਹੋਏ ਸੋਏ,
ਜਿਵੇਂ ਕਿਵੇਂ ਤੁਸੀਂ ਇਸ ਬੱਚੇ ਨੂੰ ਬਚਾਉਣਾ, ਇਹਨੂੰ ਕਿਤੇ ਲੁਕੋ ਦਿਓ ਤੇ ਮੁੜ ਕੇ ਭਾਵੇਂ ਤੁਹਾਡੇ ਸਿਰ ਤੇ ਜੋ ਹੋਵੇਗੀ ਸੋ ਹੋਵੇਗੀ, ਉਹ ਬੀਤੇਗੀ ਜੋ ਬੀਤੇਗੀ, ਹੋਣ ਦਿਓ, ਪਰ ਇਸ ਬੱਚੇ ਨੂੰ ਕੁਝ ਨਹੀਂ ਹੋਣਾ ਚਾਹੀਦਾ।
ਇਸ ਕਾ ਪਿਤਾ ਸੌਂਪ ਹਮ ਗਏ ਹੋ, ਇਸ ਖਾਤਰ ਹਮ ਮਰਨੋ ਭਇਓ।
ਇਹ ਜਿਹੜਾ ਬਾਲਕ ਹੈ ਇਹਦਾ ਪਿਤਾ ਮਹਤਾਬ ਸਿੰਘ ਇਹਨੂੰ ਸਾਨੂੰ ਸੌਂਪ ਕੇ ਗਿਆ ਜਾਣ ਵੇਲੇ, ਇਸ ਕਰਕੇ ਇਸ ਦੀ ਖਾਤਰ ਭਾਵੇਂ ਹੁਣ ਸਾਨੂੰ ਮਰਨਾ ਵੀ ਪਵੇ, ਇਹਨੂੰ ਰੱਖਣ ਵਾਸਤੇ ਇਹਨੂੰ ਬਚਾਉਣ ਵਾਸਤੇ ਅਸੀਂ ਮਰਾਂਗੇ।
ਦੋਹੇਰਾ ਤਿਸਕੇ ਪੁੱਤਰ ਤਬ ਕਹਿਓ, ਹਮ ਨੱਠ ਬਚੈ ਸੋ ਨਾਏ।
ਉਸ ਵੇਲੇ ਜਿਹੜਾ ਇਹਦਾ ਲੜਕਾ ਸੀ ਨੱਥੇ ਖਹਿਰੇ ਦਾ ਜਵਾਨ ਸੀ, ਉਹ ਕਹਿਣ ਲੱਗਾ ਬਾਪੂ ਜੀ, ਜੇ ਹੁਣ ਅਸੀਂ ਇੱਥੋਂ ਨੱਠ ਕੇ ਵੀ ਗਾਏ ਤੇ ਨੱਠ ਕੇ ਬਚ ਨਹੀਂ ਸਕਣਾ, ਤੁਰਕਾਂ ਦੀ ਫੌਜ ਤਾਂ ਸਿਰ ਤੇ ਖੜੀ ਹੈ, ਨੱਠ ਕੇ ਅਸੀਂ ਹੁਣ ਬਚ ਨਹੀਂ ਸਕਣਾ।
ਮੌਤ ਆਈ ਹਮ ਸੀਸ ਪੈ, ਕਿਮ ਕਰ ਲੁਕੈ ਛਿਪਾਏ।
ਮੌਤ ਤਾਂ ਹੁਣ ਸਾਡੇ ਸਿਰ ਤੇ ਆਈ ਬੈਠੀ ਹੈ, ਤੇ ਹੁਣ ਅਸੀਂ ਕਿਹੜੀ ਥਾਂ ਤੇ ਲੁਕ ਕੇ ਸਿਰ ਛੁਪਾ ਕੇ ਇਹਦੇ ਕੋਲੋਂ ਬਚਾਂਗੇ।
ਓ ਭਈ ਤਬ ਲਗ ਫੌਜ ਲੈ ਵੋ ਘੇਰ।
ਇਹ ਗੱਲਾਂ ਹਲੇ ਕਰ ਹੀ ਰਹੇ ਸਨ ਕਿ ਇੰਨੇ ਨੂੰ ਤੁਰਕਾਂ ਦੀ ਫੌਜ ਆ ਪਹੁੰਚੀ, ਉਹਨਾਂ ਨੇ ਘੇਰਾ ਪਾ ਲਿਆ ਇਹਨਾਂ ਨੂੰ।
ਮਾਰੀ ਬੰਦੂਕਨ ਕਰੀ ਨਾ ਬੇਰ,
ਉਸੇ ਵੇਲੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ, ਇਹਨਾਂ ਦੇਰ ਨਹੀਂ ਲਾਈ।
ਤਬ ਤੇ ਜੱਟ ਮੁੜੇ ਕਰ ਹੋਰ,
ਉਸੇ ਵੇਲੇ ਫਿਰ ਇਹਨਾਂ ਨੇ ਵੀ ਹੱਲਾ ਕੀਤਾ ਅੱਗੋਂ ਕਿ ਹੁਣ ਜੇ ਮਰਨਾ ਹੀ ਹੈ ਤਾਂ ਮਾਰ ਕੇ ਮਰੀਏ ਤੁਰਕਾਂ ਨੂੰ, ਕੱਲੇ ਕਿਉਂ ਮਰਨਾ, ਕੁਝਾਂ ਕੁ ਨੂੰ ਲੈ ਕੇ ਮਾਰ ਕੇ ਫਿਰ ਮਰੀਏ। ਕਹਿੰਦੇ ਜੱਟ ਸਨ, ਖਹਿਰਾ ਸੀ ਨੱਥਾ, ਇਹ ਫਿਰ ਮੁੜਿਆ ਪਿੱਛੇ ਲੜਨ ਵਾਸਤੇ ਨਾਲ ਦੇ ਸਾਥੀਆਂ ਸਮੇਤ।
ਕਰੇ ਮੁਗਲ ਤਬ ਟਿਕਤੇ ਦੂਰ,
ਔਰ ਜਿਹੜੇ ਤੁਰਕ ਸਿਰੇ ਚੜ ਕੇ ਆ ਗਏ ਸੀ, ਇੱਕ ਵਾਰੀ ਮਾਰ ਮਾਰ ਕੇ ਤੀਰ ਉਹਨਾਂ ਨੇ ਬਾਛੜ ਭੰਨ ਕੇ ਰੱਖ ਦਿੱਤੇ, ਮੂੰਹ ਤੋੜ ਕੇ ਰੱਖ ਦਿੱਤੇ, ਇੱਕ ਵਾਰੀ ਤੁਰਕ ਪਿਛਾਂ ਨੂੰ ਭਜਾ ਦਿੱਤੇ।
ਦੋਹੇਰਾ ਤਬ ਮੁਗਲ ਨੇ ਯੋ ਕਹਿਓ, ਰੰਗਣ ਕੋ ਸੋ ਬੁਲਾਏ।
ਉਸ ਵੇਲੇ ਮੁਗਲਾਂ ਨੇ ਜਿਹੜੇ ਰੰਗੜ ਸੀ ਨਾ, ਮੱਸੇ ਰੰਗੜ ਦੀ ਔਲਾਦ ਸੀ, ਉਹ ਨਾਲ ਨਾਲ ਤੁਰੀ ਫਿਰਦੀ ਸੀ ਵੀ ਅਸੀਂ ਆਪਣੇ ਕਾਤਲ ਨੂੰ ਲੱਭਣਾ ਜਿਹਨੇ ਸਾਡਾ ਬਜ਼ੁਰਗ ਮਾਰਿਆ ਮੱਸਾ ਰੰਗੜ, ਉਹਦੇ ਕੋਲੋਂ ਬਦਲਾ ਲੈਣਾ। ਉਹ ਨਾਲ ਹੀ ਸੀ ਰੰਗੜ ਦੇ ਟੱਬਰ ਜਿਹੜੇ ਪਿੰਡ ਮੰਡਿਆਲੀ ਤੋਂ ਨਾਲ ਆਏ ਸਨ। ਮੁਗਲ ਉਹਨਾਂ ਨੂੰ ਕਹਿਣ ਲੱਗੇ ਰੰਗੜਾਂ ਨੂੰ ਬੁਲਾ ਕੇ,
ਲੇਵੋ ਬਦਲੋ ਅਬ ਤੁਮੇ ਮੱਸੇ ਕੇ ਜੋ ਪੜਾਏ।
ਉਹ ਜਿਹੜੇ ਮੱਸੇ ਰੰਗੜ ਦੇ ਭਰਾ ਸਨ, ਭਤੀਜੇ ਸਨ, ਪੁੱਤਰ ਸਨ, ਉਹਨਾਂ ਨੂੰ ਮੁਗਲ ਬੁਲਾ ਕੇ ਕਹਿ ਦਿਓ, ਜਾਓ ਅੱਗੇ ਜਾ ਕੇ ਲੈ ਲਓ ਬਦਲਾ, ਤੁਹਾਡੇ ਬਾਪੂ ਮੱਸੇ ਰੰਗੜ ਦਾ ਕਾਤਲ ਖੜਾ ਸਾਹਮਣੇ, ਉਹਦਾ ਲੜਕਾ ਬੱਚਾ ਨਾਲ ਹੈ, ਉਹਨਾਂ ਨੂੰ ਮਾਰ ਕੇ ਹੁਣ ਬਦਲਾ ਲੈ ਲੋ।
ਕਿਉਂ ਪਈ ਤਾਂ ਫਿਰ ਰੰਗੜ ਨੇ ਹੱਲਾ ਕੀਆ,
ਹੁਣ ਇਹਨਾਂ ਰੰਗੜਾਂ ਨੇ ਹੱਲਾ ਬੋਲਿਆ ਨੱਥੇ ਖਹਿਰੇ ਦੇ ਉੱਤੇ,
ਦੂਰ ਦੂਰ ਕਰ ਫੇਰਾ ਦੀਆ,
ਦੂਰ ਦੂਰ ਚੱਲ ਕੇ ਪਹਿਲਾਂ ਆਲੇ ਦੁਆਲੇ ਫੇਰਾ ਦਿੱਤਾ, ਨੇੜੇ ਨਹੀਂ ਆਏ।
ਜੱਟਨ ਕੀ ਕਿਚ ਲੱਗੇ ਨਵਾ,
ਹੁਣ ਇਹ ਵੀ ਪੂਰੇ ਜ਼ੋਰ ਦੇ ਨਾਲ ਜੋਸ਼ ਦੇ ਨਾਲ ਲੜ ਰਹੇ ਸਨ, ਮਰਨਾ ਮੰਡਿਆ ਹੋਇਆ ਹੁਣ ਜਿਨ੍ਹਾਂ ਨੇ, ਉਹਨਾਂ ਨੂੰ ਹੁਣ ਕੀ ਖੌਫ ਸੀ ਲੜਨ ਵਾਸਤੇ।
ਮੈਂ ਹਥਿਆਰ ਬੜ ਜਤਨ ਪਾ,
ਇਹਨਾਂ ਕੋਲ ਕੋਈ ਵੱਡੇ ਹਥਿਆਰ ਨਹੀਂ ਸਨ, ਕੇਵਲ ਤੀਰ ਕਮਾਨ ਸੀ ਨੱਥੇ ਖਹਿਰੇ ਦੇ ਕੋਲ, ਜਾਂ ਗਾਤਰੇ ਕਿਰਪਾਨ ਸੀ, ਕਿਰਪਾਨਾਂ ਜਾਂ ਨੇਜੇ ਹੀ ਸਨ, ਕੋਈ ਬਹੁਤੇ ਵੱਡੇ ਹਥਿਆਰ ਜਿਵੇਂ ਬੰਦੂਕਾਂ ਆਦਿਕ ਹੁੰਦੀਆਂ ਨੇ, ਉਹ ਹਥਿਆਰ ਇਹਨਾਂ ਕੋਲ ਨਹੀਂ ਸਨ।
ਇੱਕ ਪੈ ਬਰਛੀ ਇੱਕ ਪੈ ਸੇਲਾ,
ਇੱਕ ਦੇ ਕੋਲ ਬਰਛੀ ਸੀ ਤੇ ਇੱਕ ਦੇ ਕੋਲ ਵੱਡਾ ਸੇਲਾ ਸੀ।
ਰੰਗਣ ਛਾਤੀ ਪੇਲ,
ਹੁਣ ਜਿਹੜਾ ਰੰਗੜ ਨੇੜੇ ਆਉਂਦਾ ਮਾਰ ਕੇ ਛਾਤੀ ਵਿੱਚ ਉਹਦੀ ਛਾਤੀ ਪਰੋ ਕੇ ਸੁੱਟ ਦਿੰਦੇ ਨੇ।
ਹੱਥ ਚੂੜੇ ਕੇ ਡੰਡਾ ਭਾਲੇ,
ਇੱਕ ਜਿਹੜਾ ਚੂੜਾ ਸੀ ਇਹਨਾਂ ਦੇ ਘਰ ਦਾ ਗੰਦ ਚੁੱਕਣ ਵਾਲਾ, ਉਹ ਵੀ ਨਾਲ ਲੜ ਰਿਹਾ ਸੂਰਮਤਾਈ ਨਾਲ, ਉਹਦੇ ਹੱਥ ਵਿੱਚ ਇੱਕ ਡੰਡਾ ਸੀ ਮੋਟਾ, ਉਹ ਡੰਡੇ ਨਾਲ ਹੀ ਫੇ ਫੇ ਕੇ ਮਾਰ ਰਿਹਾ ਤੁਰਕਾਂ ਨੂੰ।
ਮੱਥੇ ਭਾਈ ਸਿਰ ਲਾਇਓ ਕਾਰੇ,
ਉਹ ਜਿਹੜਾ ਚੂੜਾ ਉਹਦੇ ਹੱਥ ਚ ਡੰਡਾ ਸੀ ਨਾ, ਉਹ ਅੱਗੇ ਆਇਆ ਵੱਧ ਕੇ, ਜਿਹੜਾ ਮੱਸੇ ਰੰਗੜ ਦਾ ਭਰਾ ਸੀ ਨਾ, ਉਹਦੇ ਸਿਰ ਦੇ ਵਿੱਚ ਆ ਕੇ ਉਹਨੇ ਜ਼ੋਰ ਨਾਲ ਡੰਡਾ ਮਾਰਿਆ।
ਹੱਥ ਤਲਵਾਰ ਬਰਵਾਲੇ ਰਹੇ, ਮਰਦਨ ਕੋੜਨ ਲਾਈ ਕਹੇ,
ਉਹ ਮਾਰ ਕੇ ਉਹਨੂੰ ਜ਼ਖਮੀ ਕਰ ਦਿੱਤਾ, ਡੰਡਾ ਮਾਰ ਕੇ ਸਿਰ ਫੇ ਦਿੱਤਾ, ਤੇ ਜਿਹੜਾ ਉਹ ਬਰਵਾਲਾ ਸੀ ਦਰਬਾਨ ਚ, ਉਹਦੇ ਹੱਥ ਚ ਕਿਰਪਾਨ ਸੀ, ਉਹ ਕਿਰਪਾਨ ਦੇ ਨਾਲ ਇੱਕ ਜਿਹੜਾ ਘੋੜਾ ਅੱਗੇ ਆਉਂਦਾ ਘੋੜੇ ਨੂੰ ਜ਼ਖਮੀ ਕਰ ਦਿੰਦਾ, ਜਿਹੜਾ ਤੁਰਕ ਅੱਗੇ ਆਉਂਦਾ ਰੰਗੜ ਅੱਗੇ ਆਉਂਦਾ ਉਹਨੂੰ ਜ਼ਖਮੀ ਕਰ ਦਿੰਦਾ।
ਬਾਜ ਰੰਗਣ ਜਾਂ ਮੁਗਲਨ ਕਹੇ,
ਉਹ ਰੰਗੜ ਇਹਨਾਂ ਨੂੰ ਕਾਬੂ ਨਹੀਂ ਕਰ ਸਕੇ, ਰੰਗੜਾਂ ਦੇ ਕੋਲੋਂ ਇਹ ਕਬਜ਼ੇ ਵਿੱਚ ਨਹੀਂ ਆ ਸਕੇ, ਆਖਿਰਕਾਰ ਉਹ ਸਾਰੇ ਰੰਗੜ ਪਿੱਛੇ ਮੁੜ ਆਏ ਮੁਗਲਾਂ ਦੇ ਕੋਲ।
ਹਮ ਤੇ ਜੱਟ ਮਰਨ ਤੇ ਰਹਿ,
ਕਹਿੰਦੇ ਜੱਟ ਸਾਡੇ ਕੋਲੋਂ ਨਹੀਂ ਮਾਰੇ ਜਾਂਦੇ ਤਾਂ ਸਾਡੇ ਤੋਂ ਮਾਰਨ ਤੋਂ ਰਹਿ ਗਏ ਨੇ।
ਇੱਕੋ ਨੱਥਾ ਤੀਰਨ ਮਾਰੇ,
ਉਹ ਇੱਕੋ ਨੱਥਾ ਖਹਿਰਾ ਹੀ ਇਹਨੇ ਤੀਰ ਚਲਾ ਰਿਹਾ।
ਜਿਸ ਤਨ ਲੱਗੇ ਤੇ ਸੋਏ ਪਾਰੇ,
ਜਿਹਨੂੰ ਆ ਕੇ ਤੀਰ ਵੱਜਦਾ ਉਹਦੇ ਤਨ ਨੂੰ ਚੀਰ ਕੇ ਤੀਰ ਪਾਰ ਨਿਕਲ ਜਾਂਦਾ, ਏਦਾਂ ਦੇ ਤੀਰ ਚਲਾਉਂਦਾ ਨੱਥਾ ਖਹਿਰਾ।
ਮੁਗਲ ਕਾ ਤੁਮ ਮੱਸੇ ਪਾਏ, ਲੇਵੋ ਬੈਰ ਆਪ ਤੁਮ ਜਾਏ,
ਉਦੋਂ ਮੁਗਲ ਵੀ ਜਾਣ ਬੁੱਝ ਕੇ ਅੱਗੇ ਨਹੀਂ ਹੁੰਦੇ ਵੀ ਅਸੀਂ ਉਂਝੇ ਬਿਨਾਂ ਗੱਲ ਤੋਂ ਇਹਨਾਂ ਪਿੱਛੇ ਮਰਦੇ ਫਿਰੀਏ, ਉਹ ਕਹਿੰਦੇ ਜਾਓ ਜਾਓ, ਤੁਸੀਂ ਆਪਣੇ ਭਰਾ ਦਾ ਵੈਰ ਨਹੀਂ ਲੈ ਸਕਦੇ, ਤੁਹਾਡੇ ਭਰਾ ਦਾ ਸਿਰ ਵੱਢ ਕੇ ਲੈ ਗਿਆ ਇਹਨਾਂ ਦਾ ਬੰਦਾ ਮਹਤਾਬ ਸਿੰਘ, ਉਹਦਾ ਬੱਚਾ ਉਹਨਾਂ ਦੇ ਨਾਲ ਹੈ, ਉਹਦੀ ਉਹ ਮਦਦ ਕਰ ਰਹੇ ਨੇ, ਹੁਣ ਤੁਸੀਂ ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਕਿਉਂ ਨਹੀਂ ਲੈਂਦੇ?
ਕਿਆ ਤੁਮ ਹਮਸੇ ਨਹੀਂ ਸਿਪਾਹੀ,
ਕਹਿੰਦਾ ਤੁਸੀਂ ਸਾਡੇ ਵਰਗੇ ਸਿਪਾਹੀ ਨਹੀਂ, ਕਿ ਤੁਸੀਂ ਆਪਣੇ ਆਪ ਨੂੰ ਸਿਪਾਹੀ ਨਹੀਂ ਸਦਾਉਂਦੇ?
ਕਿਮ ਤੁਮ ਹਮਰੀ ਓਟ ਤਕਾਏ,
ਤੁਸੀਂ ਕਿਵੇਂ ਸਾਡੀ ਓਟ ਤੱਕਦੇ ਹੋ, ਸਾਡਾ ਆਸਰਾ ਤੱਕਦੇ ਹੋ? ਜਾਓ ਜਾ ਕੇ ਬੰਦੇ ਤੁਹਾਡੇ ਸਾਹਮਣੇ ਨੇ, ਤੁਹਾਡੇ ਬਜ਼ੁਰਗ ਦਾ ਤੁਹਾਡੇ ਭਰਾ ਦਾ ਕਾਤਲ ਸਾਹਮਣੇ ਖੜਾ, ਤੇ ਜਾ ਕੇ ਮਾਰ ਲਓ।
ਹਰ ਭਗਤ ਨਿਰੰਜਨੀਏ ਪੈ ਜਾਓ,
ਕਹਿੰਦੇ ਜਾਓ ਆਪਣੇ ਹਰ ਭਗਤ ਨਿਰੰਜਨੀਏ ਦੇ ਕੋਲ ਜਾਓ,
ਜੱਟ ਰੰਗਣ ਦੋਏ ਵੱਲ ਤੇ ਪਾਓ,
ਉਹਨਾਂ ਨੂੰ ਨਾਲ ਰਲਾ ਹਰ ਭਗਤ ਨਿਰੰਜਨੀਏ ਨੂੰ, ਇਕੱਠੇ ਹੋ ਕੇ ਦੋਵਾਂ ਪਾਸਿਓ ਇਹਨਾਂ ਤੇ ਹਮਲਾ ਕਰਕੇ ਮਾਰੋ ਇਹਨਾਂ ਨੂੰ।
ਸੁਣ ਹਰ ਭਗਤ ਸੁਵੈ ਸੀ ਕਹੇ,
ਜਿਹੜਾ ਹਰ ਭਗਤ ਨਿਰੰਜਨੀਆ ਸੀ ਉਹ ਅੱਗੋਂ ਬੋਲਿਆ, ਇਹਨੂੰ ਕਹਿਣ ਲੱਗਾ
ਹਮ ਤੇ ਵੀ ਜੱਟ ਮਰਦੇ ਨਹੀਂ,
ਕਹਿੰਦੇ ਜੀ ਇਹ ਜੱਟ ਸਾਡੇ ਕੋਲੋਂ ਵੀ ਨਹੀਂ ਮਰਦੇ, ਇਹ ਅਸੀਂ ਵੀ ਨਹੀਂ ਮਾਰ ਸਕਦੇ।
ਮਾਰੇ ਨੱਥਾ ਜਿਸ ਤਨ ਕਾਨੀ, ਮਾਂਗੇ ਨੈਵੈ ਮੁੱਕ ਤੇ ਪਾਨੀ,
ਨੱਥਾ ਖਹਿਰਾ ਜਿਹਨੂੰ ਆਪਣੇ ਤੀਰ ਨਾਲ ਮਾਰਦਾ ਉਹ ਮੁੜ ਕੇ ਮੂੰਹ ਤੋਂ ਪਾਣੀ ਮੰਗਣ ਜੋਗਾ ਨਹੀਂ ਰਹਿੰਦਾ, ਇਹੋ ਜੇ ਤੀਰ ਚਲਾ ਰਿਹਾ, ਤੀਰਾਂ ਨਾਲ ਸਾਡੇ ਬੰਦਿਆਂ ਨੂੰ ਵਿੰਨਦਾ ਜਾ ਰਿਹਾ, ਤੇ ਜਿਹਨੂੰ ਤੀਰ ਮਾਰਦਾ ਉਹ ਮੂੰਹ ਤੋਂ ਮੁੜ ਕੇ ਪਾਣੀ ਨਹੀਂ ਮੰਗਦਾ।
ਹਥਿਆਰ ਫੇਟਣ ਸੋ ਸੋਨੇ ਮਰੇ,
ਕਹਿੰਦੇ ਹਥਿਆਰਾਂ ਦੀਆਂ ਫੇਟਾਂ ਨਾਲ ਨਹੀਂ ਇਹ ਮਰਨੇ।
ਮਾਰੇ ਗੋਲਨ ਛਰੇ ਭਰੇ,
ਕਹਿੰਦਾ ਇਹਨਾਂ ਨੂੰ ਤਾਂ ਗੋਲੀਆਂ ਦੇ ਛਰੇ ਮਾਰੋ ਦੂਰੋਂ ਤਾਂ ਮਰਨਗੇ, ਹਥਿਆਰਾਂ ਨਾਲ ਨਹੀਂ ਇਹਨਾਂ ਨੂੰ ਮਾਰ ਸਕਦੇ।
ਉਹ ਕਮਾਨੀ ਬਡੋ ਕਹਾਵੈ,
ਕਿਉਂਕਿ ਉਹ ਵੱਡਾ ਕਮਾਨਚੀ ਕਹਾਉਂਦਾ ਆਪਣੇ ਆਪ ਨੂੰ।
ਤੀਰ ਰਾਮ ਤੀਰਥ ਪਾਰ ਪਹੁੰਚਾਵੈ,
ਉਹਦਾ ਚਲਾਇਆ ਤੀਰ ਤਾਂ ਰਾਮ ਤੀਰਥ ਤੱਕ ਜਾ ਪਹੁੰਚਦਾ, ਇੰਨੀ ਮਾਰ ਹੈ ਉਹਦੇ ਤੀਰ ਦੀ, ਨੱਥੇ ਖਹਿਰੇ ਦੇ ਤੀਰ ਦੀ।
ਦੋਹੇਰਾ ਹਰ ਭਗਤ ਕਈ ਸੋਈ ਕਰੇ, ਮੁਗਲਨ ਕਈ ਚੁਫੇਰ।
ਜਦੋਂ ਹਰ ਭਗਤ ਨਿਰੰਜਨੀਏ ਨੇ ਇਹ ਸਲਾਹ ਦਿੱਤੀ ਕਿ ਹਥਿਆਰਾਂ ਨਾਲ ਮਾਰੋਗੇ ਤੇ ਆਪ ਮਰੋਗੇ, ਇਹਨਾਂ ਨੂੰ ਗੋਲੀਆਂ ਨਾਲ ਮਾਰੋ, ਗੋਲੀਆਂ ਨਾਲ ਮਾਰੇ ਜਾਣਗੇ ਛੇਤੀ, ਇਹ ਗੱਲ ਮੁਗਲਾਂ ਨੇ ਵੀ ਮੰਨ ਲਈ ਤੇ ਚਾਰੇ ਪਾਸਿਓਂ ਚੁਫੇਰਿਓਂ ਗੋਲੀਆਂ ਬੀੜ ਦਿੱਤੀਆਂ, ਬੰਦੂਕਾਂ ਬੀੜ ਦਿੱਤੀਆਂ।
ਦੋਏ ਚੁਫੇਰੋਂ ਪਾਸਣਾ ਲੈ ਚੁਤਰਫੋਂ ਘੇਰ,
ਦੋਹਾਂ ਪਾਸਿਆਂ ਤੋਂ ਅੱਗੇ ਪਿੱਛੇ ਫੌਜ ਭੇਜ ਕੇ ਚਾਰਾਂ ਪਾਸਿਆਂ ਤੋਂ ਇਹਨਾਂ ਨੂੰ ਘੇਰ ਲਿਆ।
ਨੱਥੇ ਮਨ ਮੈਂ ਜਾਣਿਓ ਅਬ ਮਰਨੇ ਸ਼ੱਕ ਨਕਾਏ,
ਨੱਥੇ ਖਹਿਰੇ ਨੇ ਹੁਣ ਜਾਣ ਲਿਆ ਕਿ ਹੁਣ ਮਰਨ ਚ ਸ਼ੱਕ ਨਹੀਂ ਰਿਹਾ, ਹੁਣ ਤਾਂ ਮਰਨਾ ਮੰਡਣਾ ਹੈ, ਹੁਣ ਤਾਂ ਮੌਤ ਸਿਰ ਤੇ ਖੜੀ ਆ, ਹੁਣ ਬਚਾ ਨਹੀਂ ਹੋ ਸਕਣਾ।
ਮਾਰਨ ਆਏ ਮਾਰੀਏ ਕਿਆ ਰਾਣਾ ਕਿਆ ਰਾਏ।
ਸਿਆਣੇ ਕਹਿੰਦੇ ਨੇ ਵੀ ਜੇ ਕੋਈ ਮਾਰਨ ਆ ਗਿਆ ਨਾ, ਮਾਰਨ ਤੁਹਾਡੇ ਤੇ ਵੀ ਹੁਣ ਪਤਾ ਵੀ ਤੁਹਾਨੂੰ ਮਾਰੇਗਾ। ਕਹਿੰਦੇ ਭਾਵੇਂ ਉਹ ਰਾਜਾ ਹੋਵੇ ਤੇ ਭਾਵੇਂ ਰੰਕ ਹੋਵੇ, ਉਹ ਮਾਰਨ ਆਏ ਨੂੰ ਮਾਰ ਦੇਣਾ ਹੀ ਚੰਗਾ ਹੁੰਦਾ, ਵੀ ਉਹ ਤੁਹਾਨੂੰ ਮਾਰ ਜੇ, ਇਹਦੇ ਨਾਲੋਂ ਚੰਗਾ ਉਹਨੂੰ ਤੁਸੀਂ ਮਾਰ ਦਿਓ। ਕਹਿੰਦੇ ਇਹੀ ਸਿਆਣਪ ਹੈ, ਹੁਣ ਇਹ ਸਾਨੂੰ ਮਾਰਨ ਆਏ ਨੇ, ਹੁਣ ਇਹਨਾਂ ਨੂੰ ਮਾਰਨਾ ਹੀ ਬਣਦਾ ਹੈ।
ਜੋ ਪਈ ਨੱਥੇ ਤੀਰ ਜਾਏ ਤਨ ਲਾਇਆ।
ਖੈਰਾ ਤੀਰ ਅੰਦਾਜ਼ ਬੜਾ ਕਮਾਲ ਦਾ ਸੀ। ਕਹਿੰਦੇ ਜਿਹੜੇ ਜਿਹੜੇ ਤੁਰਕ ਨੂੰ ਮਲੇਸ਼ ਨੂੰ ਆਪਣਾ ਤੀਰ ਮਾਰਦਾ ਹੈ,
ਸੋ ਲਗ ਦੂਸਰ ਔਰ ਸਿਧਾਇਆ,
ਉਹ ਤੀਰ ਉਸ ਮਲੇਸ਼ ਦੀ ਛਾਤੀ ਨੂੰ ਚੀਰ ਕੇ ਪਾਰ ਜਾ ਨਿਕਲਦਾ, ਔਰ ਉਹ ਘੋੜੇ ਤੋਂ ਧੜੰਮ ਦੇ ਕੇ ਤੁਰਕ ਜ਼ਮੀਨ ਤੇ ਡਿੱਗ ਪੈਂਦਾ, ਭਾਵੇਂ ਕੋਈ ਰੰਗੜ ਹੋਵੇ ਤੇ ਭਾਵੇਂ ਕੋਈ ਤੁਰਕ ਹੋਵੇ।
ਤਬ ਫਿਰ ਹੁਣ ਆਰਿਓ ਪਏ ਉਤਰ ਕਮਾਨ ਉਸ ਚਿਲਿਓ ਗਏ।
ਖੈਰੇ ਨੇ ਬੜੇ ਤੀਰ ਚਲਾਏ, ਪਰ ਹੋਣੀ ਜਿਹੜੀ ਵਰਤਣੀ ਸੀ ਉਹ ਵਰਤਣ ਵਾਸਤੇ ਆ ਪਹੁੰਚੀ ਚਿਲੇ ਤੋਂ। ਕਹਿੰਦੇ ਕਮਾਨ ਤੋਂ ਚਿਲਾ ਉਤਰ ਗਿਆ, ਚਲਾਉਂਦੇ ਚਲਾਉਂਦੇ ਜਿਹੜੀ ਤੰਦੀ ਸੀ ਨਾ, ਉਹ ਤੰਦੀ ਕਹਿੰਦੇ ਕਮਾਨ ਤੋਂ ਉਤਰ ਗਈ।
ਕਮਾਨ ਜਿਮੀ ਸੋ ਨੱਥੇ ਮਾਰੇ।
ਕਮਾਨ ਦੇ ਉੱਤੇ ਦੁਬਾਰਾ ਚਿਲਾ ਚੜਾਉਣ ਦਾ ਤਾਂ ਟਾਈਮ ਹੀ ਨਹੀਂ ਸੀ, ਚਿਲਾ ਲੈ ਗਿਆ। ਨੱਥੇ ਖਹਿਰੇ ਨੇ ਉਸੇ ਵੇਲੇ ਕਮਾਨ ਜ਼ਮੀਨ ਤੇ ਸੁੱਟ ਦਿੱਤੀ।
ਫਿਰ ਕੱਢ ਹੱਥ ਸ਼ਮਸ਼ੇਰ ਸੁਧਾਰੇ।
ਮਿਆਨ ਤੇ ਹੱਥ ਪਾਇਆ, ਕਿਰਪਾਨ ਗਾਤਰੇ ਪਾਈ ਸੀ, ਉਹ ਕਿਰਪਾਨ ਧੂ ਕੇ ਮਿਆਨ ਚੋਂ ਬਾਹਰ ਕੱਢ ਲਈ।
ਜਿਸ ਤਨ ਲਾਵੇ ਕਰਕੇ ਦੌੜ, ਗਿਰੇ ਤੁਰਕ ਤਿਸ ਹੋਵੇ ਚੋੜ।
ਹੁਣ ਕਿਰਪਾਨ ਲੈ ਕੇ ਜਿੱਧਰ ਤੁਰਕ ਗੋਲੀਆਂ ਚਲਾ ਰਹੇ ਨੇ ਉਧਰ ਜਾਂਦਾ ਭੱਜਦਾ ਨੱਥਾ ਖਹਿਰਾ, ਪੱਬਾਂ ਦੇ ਉੱਤੇ ਛਾਲ ਮਾਰਦਾ ਸ਼ੇਰ ਵਾਂਗੂ ਜਾਂਦਾ, ਔਰ ਜਿਹੜੇ ਤੁਰਕ ਦੇ ਉੱਤੇ ਤੇਗ ਦਾ ਵਾਰ ਕਰਦਾ, ਨਾਲ ਹੀ ਤੋੜ ਕੇ ਉਹਨੂੰ ਜ਼ਮੀਨ ਤੇ ਸੁੱਟ ਦਿੰਦਾ ਹੈ।
ਦੋਹੇਰਾ ਓਏ ਬੰਦੂਕਨ ਸੋਹਣਾ ਦੇ ਦੂਰ ਤੇ ਦਾਗ।
ਹੁਣ ਉਹ ਤੁਰਕ ਦੂਰੋਂ ਬੰਦੂਕਾਂ ਦੀਆਂ ਗੋਲੀਆਂ ਚਲਾ ਰਹੇ ਨੇ, ਔਰ ਦੂਰੋਂ ਗੋਲੀਆਂ ਦਾਗਦੇ ਹਨ।
ਇਨ ਪੈ ਫੇਟੈ ਹਥਿਆਰ ਥੇ ਪਹੁੰਚੈ ਨਾ ਤੇ ਤਨ ਲਾਗ।
ਇਹਨਾਂ ਕੋਲ ਹੱਥਾਂ ਵਾਲੇ ਹਥਿਆਰ ਸੀ, ਉਹ ਦੂਰੋਂ ਗੋਲੀਆਂ ਚਲਾ ਰਹੇ ਸਨ, ਉਹਨਾਂ ਤੱਕ ਪਹੁੰਚਣਾ ਇਹਨਾਂ ਲਈ ਔਖਾ ਹੋ ਰਿਹਾ ਸੀ। ਹੁਣ ਇੱਕ ਕਿਰਪਾਨ ਹੈ ਦੂਜੇ ਪਾਸੇ ਬੰਦੂਕ ਹੈ, ਉਹ ਦੂਰੋਂ ਚਲਾ ਰਹੇ ਨੇ, ਉਹਨਾਂ ਤੱਕ ਕਿਰਪਾਨ ਤੱਕ ਵਾਰ ਕਰਨਾ ਪਹੁੰਚ ਕੇ ਇਹਨਾਂ ਲਈ ਔਖਾ ਹੋ ਰਿਹਾ ਸੀ।
ਮਾਰ ਬੰਦੂਕਨ ਤੇ ਲੈ ਘੋੜਨ ਦੇ ਮਿਧਾਏ।
ਇਹਨਾਂ ਗੋਲੀਆਂ ਮਾਰ ਕੇ ਜ਼ਖਮੀ ਕਰਕੇ ਸੁੱਟ ਦਿੱਤੇ, ਸਾਰੇ ਮਾਰ ਦਿੱਤੇ, ਔਰ ਘੋੜਿਆਂ ਦੇ ਨਾਲ ਨਾਲ ਦੇ ਸਾਥੀ ਮਿਧ ਦਿੱਤੇ।
ਨੱਥੇ ਭਜਣਾ ਇੱਕ ਬੱਚਿਓ ਔਰ ਬੱਚਿਓ ਸਿੰਘ ਰਾਏ। ਨੱਥੇ ਭਾਣ ਜਾ ਇੱਕ ਬੱਚਿਓ ਔਰ ਬੱਚਿਓ ਸਿੰਘ ਰਾਏ।
ਇਹਨਾਂ ਵਿੱਚੋਂ ਦੋ ਜਣੇ ਬਚੇ, ਇੱਕ ਤਾਂ ਨੱਥੇ ਦਾ ਭਾਣ ਜਾ ਸੀ ਉਹ ਬਚ ਗਿਆ, ਦੂਜਾ ਬਚਿਆ ਰਾਏ ਸਿੰਘ। ਰਾਏ ਸਿੰਘ ਜੋ ਰਤਨ ਸਿੰਘ ਦਾ ਪਿਤਾ ਹੈ, ਔਰ ਸਰਦਾਰ ਮਹਤਾਬ ਸਿੰਘ ਮੀਰਾ ਕੋਟੀਏ ਦਾ, ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ, ਉਹਦਾ ਲੜਕਾ ਹੈ। ਇਹ ਦੋ ਬਚੇ ਨੇ, ਬਾਕੀ ਚਾਰੇ ਨਾਲ ਦੇ ਸ਼ਹੀਦ ਹੋ ਗਏ।
ਜੋ ਪਈ ਅਬ ਹਮ ਬਾਤ ਪਿਤਾ ਕੀ ਆਏ।
ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਮੇਰੇ ਪਿਤਾ ਦੀ ਗੱਲ ਆਈ, ਮੇਰੇ ਪਿਤਾ ਦਾ ਉੱਥੇ ਕੀ ਹਾਲ ਹੋਇਆ ਉਹ ਮੈਂ ਦੱਸਦਾ।
ਜਿਮ ਕਰ ਤਿਸ ਕੀ ਜਾਨ ਬਚਾਏ।
ਮੇਰੇ ਪਿਤਾ ਦੀ ਜਿਵੇਂ ਜਾਨ ਬਚੀ, ਕਿਵੇਂ ਬਚ ਗਈ ਜਾਨ ਉਹ ਹੁਣ ਦੱਸਦਾ ਹਾਂ।
ਜਬ ਨੱਥੇ ਪਰ ਘੇਰਾ ਪਰਿਓ।
ਕਹਿੰਦੇ ਜਦੋਂ ਨੱਥੇ ਤੇ ਘੇਰਾ ਪਿਆ ਹੋਇਆ ਸੀ, ਤੁਰਕ ਚਾਰੇ ਪਾਸੇ ਇਕੱਠੇ ਹੋ ਕੇ ਖੜੇ ਹੋਏ ਸਨ,
ਹਰ ਬੰਦੂਕ ਨਾਲ ਰੋਲਾ ਕਰਿਓ।
ਗੋਲੀਆਂ ਮਾਰ ਰਹੇ ਸਨ ਨੱਥੇ ਖਹਿਰੇ ਤੇ, ਗੋਲੀਆਂ ਦਾਗ ਰਹੇ ਸਨ।
ਬਾਲਕ ਨੱਟ ਨੱਟ ਚਰਨਨ ਵਰੇ।
ਮੇਰਾ ਪਿਤਾ ਬਾਲਕ ਸੀ, ਬੱਚਾ ਸੀ, ਉਹ ਭੱਜ ਭੱਜ ਕੇ ਨੱਥੇ ਖਹਿਰੇ ਦੇ ਪੈਰਾਂ ਵਿਚ ਵੜਦਾ ਸੀ, ਕਿਉਂਕਿ ਨੱਥੇ ਖਹਿਰੇ ਨੇ ਪਾਲਿਆ ਸੀ ਨਾ, ਉਹ ਨਾਲ ਰਹਿੰਦਾ ਸੀ ਤੇ ਨੱਥੇ ਖਹਿਰੇ ਦੇ ਨਾਲ ਉਹਦਾ ਪ੍ਰੇਮ ਸੀ ਬੱਚੇ ਦਾ। ਹੁਣ ਬੱਚਾ ਜਮੂ ਸੁਭਾਵਕ ਏਦਾਂ ਦੇ ਭਗਦੜ ਹੁੰਦੀ ਆ, ਬੱਚਾ ਭੱਜ ਭੱਜ ਕੇ ਪੈਰਾਂ ਵਿੱਚ ਹੀ ਪੈਂਦਾ। ਕਹਿੰਦੇ ਮੇਰਾ ਬਾਪੂ ਮੇਰਾ ਪਿਤਾ ਰਾਏ ਸਿੰਘ ਜੋ ਉਸ ਵੇਲੇ ਬਾਲਕ ਸੀ, ਉਹ ਭੱਜ ਭੱਜ ਕੇ ਨੱਥੇ ਖਹਿਰੇ ਦੀਆਂ ਲੱਤਾਂ ਵਿੱਚ ਜਾਂਦਾ ਸੀ।
ਦਿਨ ਪਰ ਸ਼ਸਤਰ 400 ਚਰੇ।
ਔਰ ਜਿਹੜੇ ਸ਼ਸਤਰ ਚਲਾਉਂਦੇ ਸਨ ਉਹ ਤੁਰਕ ਉਹਨਾਂ ਨੂੰ ਨੱਥਾ ਖਹਿਰਾ ਆਪਣੇ ਤਨ ਤੇ ਚੱਲਦਾ ਰਿਹਾ।
ਵੈ ਨੱਥ ਅੱਗੇ ਪਿੱਛੇ ਹੋ ਰਹਿ।
ਮੇਰਾ ਜਿਹੜਾ ਪਿਤਾ ਸੀ ਉਹ ਕਦੇ ਸੱਜੇ ਕਦੇ ਖੱਬੇ ਨੱਠ ਰਿਹਾ ਸੀ, ਇਧਰ ਉਧਰ ਹੋ ਕੇ ਬਚ ਰਿਹਾ ਸੀ।
ਦਿਨ ਸੰਗ ਪੁੱਜਿਆ ਨਾ ਬਾਲਕ ਦੂਰੇ।
ਹੁਣ ਉਹ ਤੇਜ਼ੀ ਨਾਲ ਨੱਥਾ ਖਹਿਰਾ ਦੌੜਦਾ ਸੀ, ਹੁਣ ਉਹ ਬੱਚਾ ਹੈ, ਬੱਚਾ ਇਹਨਾਂ ਤੇ ਵੇਗ ਥੋੜੀ ਦੌੜ ਸਕਦਾ ਸੀ ਕਹਿੰਦੇ ਓਨੀ ਤੇਜ਼ ਨਹੀਂ ਸਰ ਦੌੜ ਸਕਦਾ ਨਾਲ
ਗਿਰਿਓ ਬਾਲ ਤਿੰਨ ਪੱਗ ਕੋ ਝਾਗ
ਕਹਿੰਦੇ ਪੈਰ ਅੜਨ ਕਰਕੇ ਜਿਹੜਾ ਉਹ ਬਾਲਕ ਸੀ ਯਾਨੀ ਕਿ ਮੇਰਾ ਪਿਤਾ ਰਾਏ ਸਿੰਘ ਉਹ ਉੱਥੇ ਡਿੱਗ ਪਿਆ
ਮੈਂ ਪਹੁੰਚਿਆ ਤਿਸ ਦੌੜ ਸੋ ਲਾਗ
ਉਹ ਦੌੜ ਕੇ ਭੱਜ ਕੇ ਨੱਥੇ ਖਹਿਰੇ ਤੱਕ ਨਹੀਂ ਜਾ ਸਕਿਆ
ਆਵਾਜ਼ ਬੰਦੂਕਾਂ ਤੇ ਸੋ ਡਰੈ
ਜਦੋਂ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੂੰ ਆਵਾਜ਼ ਨਾਲ ਉਹ ਡਰਦਾ ਹੈ ਬੱਚਾ ਹੈ ਨਾ ਤੇ ਬਾਲਕ ਹੈ ਉਹ ਡਰਦਾ ਬੰਦੂਕਾਂ ਦੀਆਂ ਗੋਲੀਆਂ ਦੀ ਆਵਾਜ਼ ਨਾਲ
ਝਾੜਨ ਚੁੰਡ ਵਿੱਚ ਕੰਟਨ ਵੜੈ
ਜੰਗਲੀ ਇਲਾਕਾ ਸੀ ਝਾੜ ਵਿੱਚ ਵੜਦਾ ਕਿਤੇ ਕੰਡੇ ਦੀ ਕੰਡਿਆਲੀ ਵਿੱਚ ਵੜਦਾ ਕਿਤੇ ਕੰਡਿਆਂ ਵਿੱਚ ਪੈਰ ਵੱਜਦੇ ਹਨ
ਦੋਹੇਰਾ ਬਾਲਕ ਪੈਰਨ ਸੌਂਪਣੇ ਘੋੜੇ ਉੱਪਰ ਚੜਾਏ
ਹੁਣ ਉਹ ਜਿਹੜਾ ਬਾਲਕ ਸੀ ਉਹ ਪੈਰਾਂ ਨੂੰ ਪੈਂਦਾ ਪੈਰਾਂ ਨੂੰ ਜਾ ਜਾ ਕੇ ਫੜਦਾ ਜੇ ਘੋੜਾ ਵੀ ਆਉਂਦਾ ਤੇ ਘੋੜੇ ਦੇ ਵੀ ਪੈਰਾਂ ਨੂੰ ਫੜਦਾ ਉਹ ਘੋੜੇ ਨੇ ਕਹਿੰਦੇ ਬਾਲਕ ਨੂੰ ਥੱਲੇ ਪੈਰਾਂ ਥੱਲੇ ਮਿਧਣਾ ਸ਼ੁਰੂ ਕਰ ਦਿੱਤਾ
ਗਿਰੇ ਉੱਠੇ ਨੱਠੇ ਲੁਕੇ ਬਚ ਤੋਂ ਦਿਸੈ ਨਾ ਕਾਏ
ਕਹਿੰਦੇ ਉਹ ਬੱਚਾ ਕਦੇ ਡਿੱਗਦਾ ਕਦੇ ਉੱਠਦਾ ਕਦੇ ਨੱਠਦਾ ਵੇਖਿਆ ਵੀ ਹੁਣ ਉਹਦਾ ਬਚਾ ਨਹੀਂ ਹੋਣ ਵਾਲਾ
ਜੋ ਪਈ ਤਬ ਬਾਲਕ ਨੇ ਭਈ ਖੁਆਰੀ
ਉਸ ਬੱਚੇ ਦੀ ਬੜੀ ਭਾਰੀ ਖੁਆਰੀ ਹੋਈ
ਬਾਲਕ ਲਾਗੇ ਜਾਨ ਪਿਆਰੀ
ਹੁਣ ਉਹ ਬੱਚਾ ਬਾਲਕ ਹੈ ਉਹਨੂੰ ਜਾਨ ਪਿਆਰੀ ਲੱਗਦੀ ਉਹਨੂੰ ਕੀ ਪਤਾ ਵੀ ਇਹ ਮਰਨਾ ਮਰਾਣਾ ਕੀ ਹੁੰਦਾ ਉਹਨੂੰ ਆਪਣੀ ਜਾਨ ਪਿਆਰੀ ਲੱਗਦੀ ਹੈ
ਘੋੜਨ ਕੀ ਫੇਟਨ ਗੇਰਾ
ਕਹਿੰਦੇ ਵਿੱਚ ਹੀ ਘੋੜਿਆਂ ਦੀ ਫੇਟ ਨਾਲ ਉਹ ਬੱਚਾ ਜ਼ਮੀਨ ਤੇ ਸੁੱਟ ਦਿੱਤਾ ਰਾਏ ਸਿੰਘ
ਗਰਦਨ ਪਰ ਮਾਰੀ ਸ਼ਮਸ਼ੇਰਾ
ਔਰ ਉਹ 4-5 ਸਾਲ ਦਾ ਬਾਲਕ ਉਹਦੀ ਗਰਦਨ ਦੇ ਉੱਤੇ ਇੱਕ ਤੁਰਕ ਨੇ ਕਿਰਪਾਨ ਦਾ ਵਾਰ ਕਰ ਦਿੱਤਾ ਬੱਚੇ ਦੀ ਗਰਦਨ ਦੇ ਉੱਤੇ ਕਿਰਪਾਨ ਦਾ ਵਾਰ ਕੀਤਾ
ਗਰਦਨ ਕੱਟ ਕੇ ਕੰਡੀ ਰਾਏ
ਪਰਮੇਸ਼ਰ ਵੱਲੋਂ ਖਾਲਸਾ ਜੀ ਵੇਖੋ ਮਾਰਨ ਵਾਲਾ ਜਿੰਨਾ ਮਰਜ਼ੀ ਬਲਵਾਨ ਹੋਵੇ ਉਹ ਮਾਰਨਾ ਚਾਹੇ ਪਰ ਜੇ ਰੱਖਣ ਵਾਲਾ ਰੱਖਣਾ ਚਾਹੇ ਤੇ ਮਾਰਨ ਵਾਲਾ ਜਿੰਨਾ ਮਰਜ਼ੀ ਤਾਕਤਵਰ ਹੋਵੇ ਮਾਰ ਨਹੀਂ ਸਕਦਾ ਜਿਸ ਦਾ ਸਾਹਿਬ ਡਾਢਾ ਹੋਏ ਤੇ ਇਸ ਨੂੰ ਮਾਰ ਨਾ ਸਕੇ ਕੋਈ ਜੇ ਰੱਖਣ ਵਾਲੇ ਨੇ ਸੋਚ ਲਿਆ ਨਾ ਵੀ ਰੱਖਣਾ ਤੇ ਮਾਰਨ ਵਾਲਾ ਸਿਰ ਓਡੀ ਚੱਡੀ ਦਾ ਓਟੀ ਸਿਰ ਚੋਟੀ ਦਾ ਜ਼ੋਰ ਲਾ ਲਵੇ ਉਹ ਮਾਰ ਨਹੀਂ ਸਕਦਾ ਕਹਿੰਦੇ ਉਹਨੇ ਵਾਰ ਕੀਤਾ ਤੇਗ ਦਾ ਸਾਰੀ ਗਰਦਨ ਕੱਟੀ ਗਈ ਪਰ ਜਿਹੜੀ ਕੰਡੀ ਹੁੰਦੀ ਹੈ ਨਾ ਸਾਹ ਰਗ ਵਾਲੀ ਇਹ ਬਚ ਗਈ ਉਸ ਬਾਲਕ ਦੀ
ਗੱਲ ਪਰ ਦੂਜੀ ਫੇਰ ਚਲਾਈ
ਉਹਨੇ ਫੇਰ ਉਹਨੇ ਆਖਿਆ ਕਿਤੇ ਜਿਉਂਦਾ ਨਾ ਰਹਿ ਜੇ ਉਹਨੇ ਦੂਜੀ ਤੇਗ ਫੇਰ ਚਲਾਈ ਵਾਰ ਕੀਤਾ ਦੂਜਾ ਵਾਰ ਫਿਰ ਉਸ ਬੱਚੇ ਤੇ ਕੀਤਾ
ਕੱਟ ਗਈ ਹੰਸਲੀ ਮੋਢੇ ਤਾਏ
ਉਹ ਜਿਹੜਾ ਦੂਜਾ ਵਾਰ ਸੀ ਜਿਹੜੀ ਮੋਢੇ ਦੀ ਹੰਸਲੀ ਹੁੰਦੀ ਹੈ ਇਹ ਕੱਟੀ ਗਈ ਕੁਲੀ ਜੀ ਹੰਸਲੀ ਸੀ ਉਹ ਨਾਲ ਹੀ ਕੱਟੀ ਗਈ
ਜੀ ਸਿਰ ਪਰ ਫੇਰ ਲਗਾਏ
ਪਾਪੀਆਂ ਦਾ ਕਿੰਨਾ ਕਠੋਰ ਦਿਲ ਹੋਵੇਗਾ ਕਿ ਦੋ ਤੇਗਾਂ ਮਾਰ ਚੁੱਕਾ ਪਤਾ ਵੀ ਹੁਣ ਮਰ ਜਾਏਗਾ ਪਰ ਫਿਰ ਵੀ ਉਹਨੇ ਤੀਜਾ ਵਾਰ ਉਸ ਬੱਚੇ ਦੇ ਸਿਰ ਦੇ ਉੱਤੇ ਕੀਤਾ ਸਿਰ ਦੇ ਉੱਤੇ ਤੀਸਰੀ ਕਿਰਪਾਨ ਮਾਰੀ
ਕਾਟ ਮੋਢੇ ਤੇ ਜ਼ਮੀਂ ਤਸਾਏ
ਕਹਿੰਦੇ ਸਿਰ ਦਾ ਵੀ ਜ਼ਖਮੀ ਕਰ ਦਿੱਤਾ ਸਿਰ ਵੀ ਪਾੜ ਦਿੱਤਾ ਫਿਰ ਚੌਥਾ ਵਾਰ ਕੀਤਾ ਮੋਢੇ ਦੇ ਕੋਲੋਂ ਦਾ ਜਿਹੜੀ ਕਿਰਪਾਨ ਦਾ ਅਗਲਾ ਪਿਪਲਾ ਹੁੰਦਾ ਨਾ ਉਹ ਚੀਰ ਕੇ ਜ਼ਮੀਨ ਤੱਕ ਚਲਾ ਗਿਆ
ਹਿਮਕਲ ਸ਼ਾਹ ਰਗ ਭਈ ਬਚਾਏ
ਉਹ ਵੀ ਜ਼ਖਮੀ ਕਰ ਦਿੱਤਾ ਇਹ 4 ਫੱਟ ਲੱਗੇ ਇੱਕ ਸਿਰ ਤੇ ਇੱਕ ਗਰਦਨ ਤੇ ਇੱਕ ਮੋਢੇ ਦੀ ਹੰਸਲੀ ਇੱਕ ਤੀਸ ਜਿਹੜਾ ਚੌਥਾ ਫੱਟ ਸੀ ਡੂੰਘਾ ਉਹ ਮੋਢੇ ਦੇ ਕੋਲੋਂ ਦੀ ਥੱਲੇ ਤੱਕ ਚੀਰਦਾ ਚਲਾ ਗਿਆ ਪਰ ਜਿਹੜੀ ਸਾਹ ਰੱਗ ਸੀ ਉਹ ਬਚੀ ਰਹੀ
ਉਨ ਜਾਣਿਓ ਬਾਲਕ ਮਰ ਗਇਓ
ਬੱਚਾ ਹੁਣ ਡਿੱਗ ਪਿਆ ਸੀ ਜ਼ਮੀਨ ਤੇ ਬੇਹੋਸ਼ ਸੀ ਉਹ ਹਿੱਲਣ ਜੁੱਲਣ ਤੋਂ ਰਹਿਤ ਹੋ ਗਿਆ ਉਹਨਾਂ ਨੇ ਇਹ ਜਾਣਿਆ ਤੁਰਕਾਂ ਨੇ ਕਿ ਇਹ ਬਾਲਕ ਮਰ ਗਿਆ
ਧੂੜ ਲਪੇਟਿਓ ਧਰਨੀ ਪਇਓ
ਧੂੜ ਦੇ ਵਿੱਚ ਲਪੇਟਿਆ ਹੋਇਆ ਜ਼ਮੀਨ ਦੇ ਵਿੱਚ ਹੀ ਉਹ ਮਿੱਟੀ ਵਿੱਚ ਹੀ ਮਿਲਿਆ ਹੋਇਆ ਪਿਆ ਹੋਇਆ
ਦੋਹੇਰਾ ਮਾਰ ਕੂਟ ਕੇ ਸੋ ਗਏ ਜੀਵਤ ਜਾਣੇ ਹੁਣ
ਮਾਰ ਕੁੱਟ ਕੇ ਇਸ ਤਰ੍ਹਾਂ ਉਸ ਬੱਚੇ ਨੂੰ ਚਲੇ ਗਏ ਸਮਝ ਕੇ ਵੀ ਉਹ ਜਿਹੜਾ ਨੱਥੇ ਦਾ ਭਾਣਜਾ ਸੀ ਉਹਨੂੰ ਵੀ ਇਸੇ ਤਰ੍ਹਾਂ ਜ਼ਖਮੀ ਕਰਕੇ ਆਪਣੇ ਵੱਲੋਂ ਮਾਰ ਕੇ ਸੁੱਟ ਗਏ ਉਹਨਾਂ ਵੱਲੋਂ ਵੀ ਸਾਰੇ ਮਾਰ ਦਿੱਤੇ ਨੇ ਸਮਝ ਕੇ ਉਹ ਚਲੇ ਗਏ
ਇੱਕ ਸਾਗ ਕਮੋਇਣ ਵੇਚ ਕੇ ਤੇਠਾ ਪਹੁੰਚੀ ਆਏ
ਖਾਲਸਾ ਜੀ ਇੱਕ ਕੰਬੋਇਣ ਇਸਤਰੀ ਸੀ ਉਹ ਕਿਤੇ ਉੱਥੋਂ ਲੰਘ ਰਹੀ ਸੀ ਸਾਗ ਵੇਚ ਕੇ ਆਈ ਸੀ ਤੇ ਸਿਰ ਤੇ ਉਹਦਾ ਟੋਕਰੀ ਸੀ ਸਾਗ ਵਾਲੀ ਤੇ ਉਹ ਕਿਤੇ ਸਾਗ ਵੇਚਦੀ ਉੱਥੋਂ ਲੰਘ ਕੇ ਆ ਰਹੀ ਉਹ ਉਹਨੇ ਨੂੰ ਉੱਥੇ ਪਹੁੰਚ ਗਈ ਜਿੱਥੇ ਇਹ ਸਾਰਿਆਂ ਦੇ ਸਰੀਰ ਪਏ ਹੋਏ ਸਨ
ਚੋਪਈ ਮਾਲਣ ਬਾਲਕ ਜੀਵਤ ਜਾਣਿਓ
ਉਹ ਜਦੋਂ ਲੰਘੀ ਤੇ ਬੱਚਾ ਉਹਨੂੰ ਹਿਲਦਾ ਜਾ ਦਿਸਿਆ ਵੇਖੋ ਪਰਮਾਤਮਾ ਦੀ ਦੇਵ ਨੇਤ ਅੱਗੇ ਇਤਿਹਾਸ ਲਿਖਿਆ ਜਾਣਾ ਸੀ ਉਹਦੇ ਉਹਦੇ ਪੁੱਤਰ ਨੇ ਅੱਗੇ ਇਤਿਹਾਸ ਲਿਖਣਾ ਸੀ ਇਹ ਸਾਰੀ ਖੇਡ ਇਤਿਹਾਸ ਦੀ ਰਚੀ ਜਾਣੀ ਸੀ ਕਲਗੀਧਰ ਨੇ ਆਪ ਹੀ ਵਿਧ ਬਣਾਈ ਕਹਿੰਦੇ ਬੱਚਾ ਉਹਨੇ ਕੰਬੋਇਣ ਨੇ ਹਿਲਦਾ ਵੇਖਿਆ ਪਤਾ ਲੱਗਾ ਉਹਨੂੰ ਕਿ ਬਾਲਕ ਜੀਵ ਰਿਹਾ
ਮੱਧ ਟੋਕਰੀ ਧਰ ਕਰ ਆਨਿਓ
ਉਹਨੇ ਉਹ ਬੱਚਾ ਟੋਕਰੇ ਵਿੱਚ ਹੀ ਰੱਖ ਲਿਆ ਉੱਤੇ ਕੱਪੜਾ ਪਾ ਲਿਆ ਕਿ ਕਿਸੇ ਨੂੰ ਪਤਾ ਨਾ ਲੱਗੇ ਟੋਕਰੇ ਵਿੱਚ ਉਸ ਬੱਚੇ ਨੂੰ ਚੁੱਕ ਕੇ ਰੱਖ ਕੇ ਸਿਰ ਤੇ ਰੱਖ ਕੇ ਚੱਲ ਪਈ
ਪਿਤਾ ਹਮਾਰੇ ਕਾ ਥਾ ਭਾਈ
ਕਹਿੰਦੇ ਮੇਰੇ ਪਿਤਾ ਸਰਦਾਰ ਬਤਾਬ ਸਿੰਘ ਦਾ ਇੱਕ ਭਰਾ ਸੀ ਹਾਂਜੀ
ਸੁਣ ਰੁਡਿਆਲੇ ਮਹਿਲੇ ਆਏ
ਉਹ ਰੁਡਿਆਲਾ ਪਿੰਡ ਆ ਉੱਥੇ ਨੇੜੇ ਕਹਿੰਦੇ ਉਸ ਰੁਡਿਆਲੇ ਪਿੰਡ ਦੇ ਵਿੱਚ ਲੈ ਕੇ ਆ ਗਈ
ਜ਼ਖਮ ਸਿਵਾਏ ਮੋਚੀ ਆਨ
ਉੱਥੇ ਕਹਿੰਦੇ ਮੇਰੇ ਪਿਤਾ ਦਾ ਭਰਾ ਰਹਿੰਦਾ ਸੀ ਰਿਸ਼ਤੇਦਾਰੀ ਚ ਉਹਦੇ ਕੋਲ ਲੈ ਆਈ ਨੂੰ ਪਤਾ ਲੱਗਾ ਕਿ ਮਹਤਾਬ ਸਿੰਘ ਦਾ ਲੜਕਾ ਹੈ ਤੇ ਮਹਤਾਬ ਸਿੰਘ ਦੇ ਪਰਿਵਾਰ ਵਿੱਚੋਂ ਜਿਹੜਾ ਹੋਰ ਪਰਿਵਾਰ ਹੈ ਰੁਟਾਲੇ ਪਿੰਡ ਰੋਟਾਲੇ ਪਿੰਡ ਦੇ ਵਿੱਚ ਰਹਿੰਦੇ ਨੇ ਉਹ ਮਾਈ ਉੱਥੇ ਲੈ ਕੇ ਆ ਗਈ ਉਹਨੇ ਉਸੇ ਵੇਲੇ ਉਹ ਬੱਚਾ ਵੇਖਿਆ ਜ਼ਖਮੀ ਹਾਲਤ ਵਿੱਚ ਹੈ ਉਸੇ ਵੇਲੇ ਇੱਕ ਡਾਕਟਰ ਜਿਹੜਾ ਜਰਾਹ ਹੁੰਦੇ ਨੇ ਟਾਂਕੇ ਲਾਉਣ ਵਾਲੇ ਉਹ ਸੱਦ ਲਏ ਬੁਲਾ ਲਿਆ
ਇਸ ਬਿਦ ਹੰਪਿਤ ਬਚੇ ਪਰਾਨ
ਉਹ ਸਿਆਣਾ ਜਰਾਹ ਸੀ ਉਹਨੇ ਗਰਦਨ ਦੇ ਉੱਤੇ ਟਾਂਕੇ ਲਾ ਦਿੱਤੇ ਜਿੱਥੇ ਜਿੱਥੇ ਜ਼ਖਮ ਸੀ ਸਾਰੇ ਸਰੀਰ ਤੇ ਉਹ ਟਾਂਕੇ ਲਾ ਲਏ ਕਹਿੰਦੇ ਏਦਾਂ ਮੇਰੇ ਪਿਤਾ ਰਾਏ ਸਿੰਘ ਦੀ ਜਾਨ ਬਚ ਗਈ ਪਰਮਾਤਮਾ ਨੇ ਮੇਰੇ ਪਿਤਾ ਦੇ ਪ੍ਰਾਣ ਇਸ ਤਰ੍ਹਾਂ ਰੱਖ ਲਏ
ਐਸੀ ਬਿਦ ਸਾਖੀ ਐ ਭਏ ਗੁਰ ਕਿਰਪਾ ਤੇ ਪੂਰਨ ਕਹੇ
ਇਸ ਪ੍ਰਕਾਰ ਨਾਲੇ ਸਾਖੀ ਹੋਈ ਗੁਰੂ ਸਾਹਿਬ ਦੀ ਕਿਰਪਾ ਨਾਲੇ ਸਾਖੀ ਪੂਰਨ ਹੋਈ ਹੈ ਸੰਪੰਨ ਹੋਈ ਹੈ ਕਹਿੰਦੇ ਮੇਰੇ ਪਿਤਾ ਜੀ ਦਾ ਇਹ ਸਾਰਾ ਇਤਿਹਾਸ ਜਿਹੜਾ ਮੈਂ ਉਹਨਾਂ ਦੀ ਜ਼ੁਬਾਨੀ ਸੁਣਿਆ ਉਹ ਮੈਂ ਤੁਹਾਨੂੰ ਸਰਵਣ ਕਰਾਇਆ ਇਹ ਉਸ ਖਾਨਦਾਨ ਦੇ ਵਿੱਚੋਂ ਨੇ ਭਾਈ ਰਤਨ ਸਿੰਘ ਦੀ ਜਿਨ੍ਹਾਂ ਨੇ ਇਹ ਪਵਿੱਤਰ ਗ੍ਰੰਥ ਪੰਥ ਪ੍ਰਕਾਸ਼ ਲਿਖਿਆ ਅੱਗੇ ਹੁਣ ਲਿਖ ਰਹੇ ਨੇ ਸਾਖੀ ਮਹਾਨ ਜਰਨੈਲ ਮਹਾਨ ਯੋਧੇ ਜਿਹਨਾਂ ਨੂਰ ਦੀ ਸਰਾਂ ਦੇ ਕੋਲ ਆ ਕੇ ਟੈਕਸ ਲਾ ਦਿੱਤਾ ਕਹਿੰਦੇ ਸਿੰਘ ਖਤਮ ਹੀ ਹੋ ਗਏ ਨੇ ਇਹਨਾਂ ਆਖਿਆ ਕਿ ਇੱਦਾਂ ਤਾਂ ਨਹੀਂ ਪਤਾ ਹੋਣਾ ਚਾਹੀਦਾ ਲੋਕਾਂ ਨੂੰ ਵੀ ਸਿੰਘ ਹੈਣ ਇਹ ਦੋ ਜਰਨੈਲ ਨੇ ਇੱਕ ਦਾ ਨਾਂ ਹੈ ਭਾਈ ਗਰਜਾ ਸਿੰਘ ਤੇ ਦੂਜੇ ਦਾ ਨਾਂ ਹੈ ਭਾਈ ਬੋਤਾ ਸਿੰਘ ਇਹਨਾਂ ਦੋਵਾਂ ਨੇ ਜਿਵੇਂ ਆਪਣੀ ਸੂਰਮਤਾਈ ਵਿਖਾਈ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।